नाच दुर्लभं तनं रूपं नाच दुर्लभं स्वर्गराजनः नाच दुर्लभं भोजनं व्यञ्जनं नाच दुर्लभं स्वच्छ अम्बरः नाच दुर्लभं सोत मित्र प्रात बांधव नाच दुर्लभं वनिता विलासः नाच दुर्लभं विद्या परवीणं नाच दुर्लभं चतुर चंचलः दुर्लभं एक भगवान नामः नानक लब्ध्यं साध सांग कृपा प्रभं जात कतः ततः दृष्टं स्वर्ग मर्त पयाल लोकः
जात कतः ततः सारे पोले बोलने ने इन्हां ते अधिक दी मात्रा नहीं आवेगी। स्वर्ग मर्त पयाल लोकः पयाल जिमें पहला स्पैलिंग दसे सन भाई सतनाम सिंह जी ने ईड़ी सियारी ऐड़े कन्ना ला के पयाल लोक है।
सर्वत्र रमनं गोविंद नानक लेप छेप न लिप्यते विखया पयंत अमृतं दृष्टां सखा सुवज्जन दुखं पयंत सुख्यं पै पीतं ता निर्पय
स्वजन है। पाठ भी इस प्रकार आवेगा सस्से औंकड़ ऐड़े उपर अदक दी मात्रा दे के स्वजन है। हाँ जी
थान बिहून विश्राम नामं नानक कृपाल हर हर गुरह।
सतसंग जी जिमें ज्ञानी जी ने स्वजन पाठ का आप जी ने उच्चारण दसिया है इस तरह इस अंग की पहली पंक्ति दे विच पाठ सस्सा अधे वावे दे नाल रारा गग्गा आया है। इत्थे भी स्वर्ग पाठ वावे नाल स्वर्ग नहीं करना सस्से नूं औंकड़ ऐड़ा रारा गग्गा स्वर्ग पाठ उच्चारण करना है और इस तरह स्वच्छ अंबर है इत्थे भी वावे पूरे का उच्चारण नहीं सस्से नूं औंकड़ ऐड़े ते अधक दी आवाज़ दे करके अगे छछा स्वच्छ स्वर्ग स्वजन है इस तरह इन्हां पाठां दा उच्चारण है जी। हाँ जी
थान बिहून विश्राम नामं नानक कृपाल हर हर गुरह सर्वशील ममं शीलं सर्व पावन मम पावन है।
एक पाठ होर रह गया सी उपर दुखं पयंत सुखं पै पीतं ता निर्भय है इत्थे भी भय है ईड़ी सियारी ऐड़ा हाहा ला के निर्भय है इउं पाठ हो गएगा। हाँ जी हाँ जी
सर्व करतब ममं करता नानक लेप छेप न लिप्यते नह शीतलं चंद्र देव है नह शीतलं बावन चंदन है नह शीतलं शीत रुतेन नानक शीतलं साध स्वजन है।
रुतेन ते नह शीतलं शीत रुतेन नानक शीतलं साध स्वजन है।
सर्व शील ममं शीलं सर्व पावन मम पावन है सर्व करतब ममं करता नानक लेप छेप न लिप्यते नह शीतलं चंद्र देव है नह शीतलं बावन चंदन है नह शीतलं शीत रुतेन नानक शीतलं साध स्वजन है। मंत्रं राम राम नामं ध्यानं सर्वत्र पूरन है ज्ञान ज्ञानं साम दुख सुखं जुगत निर्मल निर्वैरण है।
मंत्रं राम राम नामं ध्यानं सर्वत्र पूर्ण है तद्दे सिहारी ऐड़े कन्ना नन्ने टिप्पी नाल पाठ इसे तरह ज्ञानं साम दुख सुखं ध्यानं ज्ञानं इको रूप विच इन्हां दा उचारण होवेगा ज्ञानं साम दुख सुखं जुगत निर्मल निर्वैरण है।
दयालं सर्वत्र जीया पंच दोख विवर्जित भोजनं गोपाल कीर्तनं अल्प माया जाल कमल रहत है।
विवर्जित है आप जी ने उचारण सरवण किया है विवर्जित है ਇਹ ਉਚਾਰਣ ਹੈ। ਬਿਵਰਜਿਤ ਹੈ ਕਰਕੇ ਕਈ ਬੋਲ ਜਾਂਦੇ ਨੇ, ਜੋ ਬਿਲਕੁਲ ਹੀ ਗਲਤ ਹੈ, ਬਿਵਰਜਿਤ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ, ਇਉਂ ਅਲਪ ਬੋਲਣਾ ਹੈ ਜਿਸ ਤੋਂ ਭਾਵ ਹੈ ਮਾਇਆ ਤੋਂ ਨਿਰਲੇਪ, ਅਲਪ ਮਾਇਆ ਜਲ ਕਮਲ ਰਹਿਤ ਹੈ।
ਉਪਦੇਸ਼ੰ ਸਾਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨਹਿ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣੁਕਹ, ਖਾਟ ਲਖਣ ਪੂਰਣੰ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕਿਹਰ ਹੈ।
ਕੰਦ ਮੂਲੰ ਅਨੇਕ ਵਾਰ ਐਸੇ ਪਾਠ ਗੁਰਬਾਣੀ ਵਿੱਚ ਆਉਂਦੇ ਨੇ, ਆਪਾਂ ਇਹਨਾਂ ਨੂੰ ਕੰਧ ਨਹੀਂ ਪੜ੍ਹ ਜਾਣਾ। ਕੰਧ ਆਪਾਂ ਦੀਵਾਰ ਨੂੰ ਕਹਿੰਦੇ ਹਾਂ। ਕੰਦ ਮੂਲੰ ਦੱਦੇ ਦੇ ਨਾਲ ਪਾਠ ਕਰਨਾ ਹੈ, ਕੰਦ ਮੂਲੰ।
ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕਿਹਰ ਹੈ, ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ।
ਤਤਰ ਗਤੇ ਦੋਵੇਂ ਅੱਖਰ ਆਪਸ ਵਿੱਚ ਸੰਬੰਧਕ ਕਰਕੇ ਤਤਰ ਗਤੇ ਇਉਂ ਪਾਠ ਕਰਨਾ, ਤਤਰ ਨਹੀਂ ਕਰਨਾ, ਤਤਰ ਗਤੇ ਸੰਸਾਰ।
ਛਲੰ ਛਿਦਰੰ ਕੋਟ ਬਿਘਨੰ ਅਪਰਾਧੰ ਕਿਲ ਬਿਖ ਮਲੰ, ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਿਤੰ, ਮ੍ਰਿਤੋ ਜਨਮ ਪ੍ਰਮੰਤ ਨਰਕ ਹੈ ਅਨਕ ਉਪਾਵੰ ਨਾ ਸਿੱਧਿਆ ਤੇ।
ਉਚਾਰਨ ਕੀਤਾ ਹੈ ਭਾਈ ਸਾਹਿਬ ਨੇ, ਮ੍ਰਿਤੋ ਜਨਮ ਪ੍ਰਮੰਤ ਨਰਕ ਹੈ। ਜਿਹੜੇ ਤੱਤੇ ਦੇ ਹੇਠਾਂ ਜਈਏ ਦਾ ਚਿੰਨ੍ਹ ਵੀ ਹੈ ਅਤੇ ਨਾਲ ਔਂਕੜ ਵੀ ਲੱਗੀ ਹੋਈ ਹੈ, ਸੋ ਇਸ ਕਰਕੇ ਇੱਥੇ ਇਹ ਮ੍ਰਿਤੋ ਜਨਮ ਇਉਂ ਕਰਕੇ ਆਵੇਗਾ, ਪਰ ਜ਼ਿਆਦਾ ਉਹ ਕਰਕੇ ਨਹੀਂ, ਮ੍ਰਿਤੋ ਜਨਮ ਇਉਂ ਥੋੜ੍ਹਾ ਜਿਹਾ ਇਹਦਾ ਪ੍ਰਭਾਵ ਪਵੇਗਾ।
ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ, ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ, ਤਰਨ ਸਰਨ ਸੁਆਮੀ ਰਮਣਸ਼ੀਲ ਪਰਮੇਸ਼ੁਰ ਹੈ, ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ, ਨਿਰਾਸ ਆਸ ਕਰਨੰ ਸਗਲ ਅਰਥ ਆਲਿਆ ਹੈ।
ਆਲਿਆ ਹੈ, ਇਸੇ ਹੀ ਨਿਯਮ ਦੇ ਤਹਿਤ ਜਈਏ ਦੇ ਵਿੱਚੋਂ ਸਿਹਾਰੀ ਨਿਕਲ ਕੇ ਲੱਲੇ ਨੂੰ ਲੱਗੇਗੀ, ਬਾਕੀ ਪਿੱਛੇ ਐੜਾ ਰਹੇਗਾ, ਆਲਿਆ ਹੈ।
ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ, ਦੁਰਗਮ ਸਥਾਨ ਸੁਗਮੰ ਮਹਾਦੂਖ ਸਰਬ ਸੂਖਣ ਹੈ, ਦੁਰਵਚਨ ਭੇਦ ਭਰਮੰ ਸਾਕਤ ਪਿਸਨੰ ਤਾਂ ਦੁਰਜਨ ਹੈ।
ਆਪ ਜੀ ਦਰਸ਼ਨ ਕਰ ਰਹੇ ਹੋ 1357 ਅੰਗ 'ਤੇ ਸਭ ਤੋਂ ਹੇਠਾਂ ਵਾਲੀ ਪੰਗਤੀ, ਅਸਥਿਤੰ ਸੋਗ ਹਰਖੰ। ਸੋ ਇਹ ਥੱਥਾ ਆਪ ਜੀ ਨੂੰ ਅਰਧ ਰੂਪ ਵਿੱਚ ਛਪਿਆ ਹੋਇਆ ਦਰਸ਼ਨ ਹੋ ਰਹੇ ਨੇ, ਇਹਨੂੰ ਪੂਰਾ ਲਿਖਣ ਦਾ ਯਤਨ ਨਹੀਂ ਕਰਨਾ, ਇਸੇ ਰੂਪ ਵਿੱਚ ਇਹ ਸ਼ੁੱਧ ਹੈ ਜੀ, ਕਿਉਂਕਿ ਥੱਥਾ ਅੱਗੇ ਅਰਧ ਆ ਰਿਹਾ, ਅਰਧ ਥੱਥਾ ਜਿਹੜਾ ਅਸਲ ਵਿੱਚ ਸੱਸੇ ਦੀ ਆਵਾਜ਼ ਨੂੰ ਅਰਧ ਕਰੇਗਾ, ਸੋ ਇਸ ਵਾਸਤੇ ਸਿਹਾਰੀ ਅੱਗੇ ਬੋਲੀ ਜਾਵੇਗੀ, ਅਸਥਿਤੰ ਸੋਗ ਹਰਖੰ।
ਦੁਰਗਮ ਸਥਾਨ ਸੁਗਮੰ ਵਹਾ ਦੁਖ ਸਰਬ ਸੂਖਨ ਹੈ, ਦੁਰਵਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨ ਹੈ।
ਪਿਸਨੰਤ ਇਉਂ ਪਾਠ ਇਕੱਠਾ ਹੈ, ਕਈ ਸਰੂਪਾਂ ਵਿੱਚ ਪਿਸਨੰ ਤਾਂ ਵੱਖਰਾ ਵੱਖਰਾ ਵੀ ਛਪਿਆ ਹੁੰਦਾ, ਪਰ ਇਹ ਪਾਠ ਇਕੱਠਾ ਹੀ ਹੈ, ਪਿਸਨੰਤ ਸੁਰਜਨ ਹੈ।
ਅਸਥਿਤੰ ਸੋਗ ਹਰਖੰ ਭੈ ਖੀਣੰਤ ਨਿਰਭਵ ਹੈ, ਭੈ ਅਟਵੀਅੰ ਮਹਾਨਗਰ ਵਾਸੰ ਧਰਮ ਲਖਿਆਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਇਆਲ ਚਰਣੰ। ਹੇ ਅਜਿਤ ਸੂਰ ਸੰਗਰਾਮੰ ਅਤ ਬਲਣਾ ਬਹੁ ਮਰਦਨ ਹੈ, ਗਣ ਗੰਧਰਵ ਦੇਵ ਮਾਨੁਖਿਅੰ ਪਸ ਪੰਖੀ ਬਿਮੋਹਨ ਹੈ, ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਬ੍ਰਹਮਾਵਣ ਹੈ, ਚਿਤ ਹਰਣੰ ਤ੍ਰੈ ਲੋਕ ਗੰਮਿਅੰ ਜਪ ਤਪਸੀਲ ਬਿਦਾਰਣ ਹੈ, ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਨ ਹੈ।
ਅਵਿਤ ਚੰਚਲ, ਆਪ ਜੀ ਨੇ ਉਚਾਰਨ ਸੁਣਿਆ ਹੈ, ਇੱਥੇ ਪੋਲਾ ਕਰਕੇ ਅਵਿਤ ਨਹੀਂ ਕਰਨਾ। ਅਲਪ ਇਹ ਪੋਲਾ ਉਚਾਰਨ ਰਹੇਗਾ, ਅਵਿਤ ਇਹ ਇਸ ਪ੍ਰਕਾਰ ਕੱਸ ਕੇ ਹੋਵੇਗਾ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ।
ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ।
ਬਿਮੁੰਚਿਤ, ਆਪ ਜੀ ਨੇ ਸਪਸ਼ਟ ਰੂਪ ਵਿੱਚ ਸੁਣਿਆ ਹੈ, ਇਹਨੂੰ ਆਪਾਂ ਸਿਹਾਰੀ ਛੱਡ ਕੇ ਬਿਮੁੰਚਤ ਨਹੀਂ ਕਰਨਾ। ਬਿਮੁੰਚਿਤ, ਤਵ ਭੈ ਬਿਮੁੰਚਿਤ ਸਾਧ ਸੰਗਮ।
ਹੇ ਕਾਲ ਮੂਲ ਕਰੋ ਧੰ ਕਦੰਚ ਕਰੁਣਾ ਨਾ ਉਪਰਜਤੇ।
ਉਪਰਜਤੇ, ਇਉਂ ਪਾਠ ਹੈ, ਉਪਰਜਤੇ ਨਹੀਂ ਕਰਨਾ, ਉਪਰਜਤੇ ਉਪਰਜਤੇ।
ਹੇ ਕਾਲ ਮੂਲ ਕਰੋ ਧੰ ਕਦੰਚ ਕਰੁਣਾ ਨਾ ਉਪਰਜਤੇ। ਵਿਖਿਅੰਤ ਜੀਵੰ ਵਸਿਅੰ ਕ੍ਰੋਤ ਨਿਰਦਿਅੰ ਕ੍ਰੋਤ ਜਥਾ ਮਰਕਟ ਹੈ। ਅਨਿਕ ਸਾਸਨ ਤਾੜੰਤ ਜਮ ਦੂਤ ਹੈ ਤਵ ਸੰਗੇ ਅਧਮੰ ਨਰ ਹੈ। ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕ੍ਰੋਤ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨਕ ਲਹਿਰੀ ਕਲੋਲ ਤੇ ਤਹਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ ਨਾਚ ਮਿੱਤਰੰ ਨਾਚ ਇਸ਼ਟੰ ਨਾਚ ਬਾਂਧਵ ਨਾਚ ਮਾਤ ਪਿਤਾ ਤਵ ਲੱਜਿਆ ਅਕਰਣੰ ਕ੍ਰੋਤ ਅਖਾਦਯ ਖਾਦਯੰ ਅਸਾਜਯੰ ਸਾਜਸ ਮੱਜਿਆ।
ਜਿਵੇਂ ਪਿੱਛੇ ਵੀ ਦੱਸਿਆ ਸੀ, ਨਾਚ ਪੋਲਾ ਬੋਲਣਾ ਹੈ, ਕੱਸ ਕੇ ਨਹੀਂ ਬੋਲਣਾ। ਨਾਚ ਮਿੱਤਰੰ ਨਾਚ ਇਸ਼ਟੰ ਨਾਚ ਬਾਧਵ ਨਾਚ ਮਾਤ ਪਿਤਾ ਤਵ ਲੱਜਿਆ। ਨਾਚ ਮਿੱਤਰੰ ਨਾਚ ਇਸ਼ਟੰ ਨਾਚ ਬਾਧਵ ਨਾਚ ਮਾਤ ਪਿਤਾ ਤਵ ਲੱਜਿਆ ਅਕਰਣੰ ਕ੍ਰੋਧ ਅਖਾਦਯ ਖਾਦਯੰ ਅਸਾਜਯੰ ਸਾਜ ਸਮੱਜਿਆ। ਮੰਮੇ 'ਤੇ ਥੋੜ੍ਹਾ ਜਿਹਾ ਵਜਨ ਦੇ ਕੇ ਸਮੱਜਿਆ।
ਤ੍ਰਾਹਿ ਤ੍ਰਾਹਿ ਸਰਣ ਸੁਆਮੀ ਵਿਗਿਆਪਿਤ ਨਾਨਕ ਹਰ ਨਰ ਹਰ ਹੈ। ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੰ ਤਜੰਤ ਸਤਰੰ ਦ੍ਰਿੜੰਤ ਅਨਕ ਮਾਇਆ ਵਿਸਤੀਰਨ ਹੈ।
ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ, ਪਾਪਾਤਮਾ ਭਾਵ ਪਾਪ ਆਤਮਾ, ਐੜੇ ਦਾ ਜਿਹੜਾ ਕੰਨਾ ਹੈ ਵਿੱਚੋਂ ਐੜਾ ਲੁਪਤ ਕਰਕੇ ਪੱਪੇ ਨੂੰ ਕੰਨਾ ਲੱਗ ਗਿਆ, ਪਾਠ ਆਵੇਗਾ ਪਾਪਾਤਮਾ, ਪਾਪਾਤਮਾ ਕਰਕੇ ਨਹੀਂ ਕਰਨਾ ਪਾਪਾਤਮਾ। ਮਿੱਤਰੰ ਤਜੰਤ ਸਤਰੰ ਦ੍ਰਿੜੰਤ ਅਨੇਕ ਮਾਇਆ ਵਿਸਤੀਰਨ ਹੈ। ਤੱਤਾ ਚਰਨ ਵਿੱਚ ਹੈ ਸੱਸੇ ਦੇ, ਬਿਹਾਰੀ ਦੀ ਆਵਾਜ਼ ਉਹਦੇ ਨਾਲ ਆਵੇਗੀ, ਵਿਸਤੀਰਨ ਹੈ।
ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣਾ ਹੈ।
ਇੱਥੇ ਲੱਗਦਾ ਖਿਆਲ ਰੱਖਣਾ ਜ਼ਰੂਰੀ ਹੈ, ਆਵੰਤ ਜਾਵੰਤ ਥਕੰਤ ਜੀਆ, ਐੜੇ ਦੇ ਨਾਲ ਕੰਨਾ ਜੱਜੇ ਨਾਲ ਕੰਨਾ ਪਰ ਥੱਥਾ ਅੱਗੇ ਮੁਕਤਾ, ਆਵੰਤ ਜਾਵੰਤ ਥਾਕੰਤ ਨਾ ਬਣ ਜਾਵੇ। ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣਾ ਹੈ।
ਰਾਮ ਭਯਾਨ ਉਦਯਾਨ ਰਮਨੰ ਬਹਾ ਬਿਕਟ ਅਸਾਧ ਰੋਗਣ ਹੈ। ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ।
ਗੁਰਬਾਣੀ ਵਿੱਚ ਪਰਮੇਸ਼ਰ ਅੱਖਰ ਕਈ ਵਾਰ ਆਇਆ, ਪੱਪਾ ਰਾਰਾ ਮੰਮੇ ਲਾਮ ਸੱਸਾ ਰਾਰਾ, ਕਈ ਜਗ੍ਹਾ 'ਤੇ ਸੱਸੇ ਔਂਕੜ ਰਾਰਾ ਵੀ ਆਇਆ ਪਰਮੇਸ਼ਵਰ। ਇੱਥੇ ਚਰਨ ਵਿੱਚ ਵੱਵਾ ਆਇਆ ਹੈ, ਸੱਸੇ ਔਂਕੜ ਐੜਾ ਰਾਰਾ ਇਉਂ ਉਚਾਰਨ ਹੋਵੇਗਾ ਪਰਮੇਸ਼ਵਰ।
ਹੇ ਪ੍ਰਾਣਨਾਥ ਗੋਬਿੰਦ ਹੈ ਕ੍ਰਿਪਾ ਨਿਧਾਨ ਜਗਦ ਗੁਰੂ। ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਯੋਗ ਦਇਆਲ ਹੈ ਦੀਨਾ ਨਾਥ ਮਾਇਆ ਕਰੋ। ਸਰੀਰ ਸਵਸਥ ਖੀਣ ਸਮਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ।
ਇਹ ਜਿਹੜੇ ਪਾਵਨ ਪੰਗਤੀਆਂ ਆਈਆਂ ਨੇ, ਇਹ ਪੰਜਾਹਵੀਂ ਪੌੜੀ ਆਮ ਤੌਰ 'ਤੇ ਹੀ ਰਾਗੀ ਸਿੰਘ ਵੀ ਅਤੇ ਕਥਾਵਾਚਕ ਵੀ ਮੰਗਲ ਰੂਪ ਵਿੱਚ ਇਹ ਪੌੜੀ ਨੂੰ ਪੜ੍ਹਦੇ ਨੇ ਅਤੇ ਜਿਹੜੀ ਵੱਡੀ ਗਲਤੀ ਆਉਂਦੀ ਹੈ ਸਰੀਰ ਸਵਸਥ ਅਖੀਣ ਸਮੇਂ ਬੋਲ ਜਾਂਦੇ ਨੇ ਸਮੇਂ ਜੋ ਬਿਲਕੁਲ ਹੀ ਗਲਤ ਉਚਾਰਨ ਹੈ ਸਵਸਥ ਸੱਸੇ ਔਂਕੜ ਐੜਾ ਸੱਸਾ ਥੱਥਾ ਇਉਂ ਸਵਸਥ ਉਚਾਰਨ ਹੋਵੇਗਾ ਖੀਣ ਸਮੇਂ ਮੰਮੇ ਦੇ ਉੱਪਰ ਥੋੜ੍ਹਾ ਵਜਨ ਰੱਖ ਕੇ ਸਮੇਂ ਪਾਠ ਕਰਨਾ ਹੈ ਸਰੀਰ ਸਵਸਥ ਅਖੀਣ ਸਮੇਂ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵ ਹੈ
ਸਤਿਸੰਗ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਕਿ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਇਹ ਆਪਾਂ ਭਾਗ ਦੇ ਵਿੱਚ ਦਰਸ਼ਨ ਕਰ ਰਹੇ ਹਾਂ ਕਿ ਦੱਦੇ ਦੇ ਥੱਲੇ ਗੱਗੇ ਨੂੰ ਔਂਕੜ ਲੱਗਾ ਹੋਇਆ ਕਈਆਂ ਸਰੂਪਾਂ ਦੇ ਵਿੱਚ ਪੂਰਾ ਹੀ ਗੱਗਾ ਸਾਹਮਣੇ ਛਾਪ ਦਿੱਤਾ ਜਾਂਦਾ ਹੈ ਪਰ ਇਹ ਜਿਹੜਾ ਗੱਗਾ ਹੈ ਲੱਗਾ ਤਾਂ ਇੱਥੇ ਚਰਨਾਂ ਦੇ ਵਿੱਚ ਹੈ ਪਰ ਇੱਥੇ ਗਲਤੀ ਰਹਿ ਗਈ ਕਿ ਅੱਧਾ ਗੱਗਾ ਛਾਪਣਾ ਸੀ ਪੂਰਾ ਹੀ ਗੱਗਾ ਥੱਲੇ ਛਾਪ ਦਿੱਤਾ ਹੋਇਆ ਆਮ ਤੌਰ 'ਤੇ ਪੁਰਾਤਨ ਪੋਥੀਆਂ ਦੇ ਦਰਸ਼ਨ ਕਰੀਦੇ ਨੇ ਆਪਾਂ ਹੋਰ ਵੀ ਪੈਰਾਂ ਵਾਲੇ ਅੱਖਰਾਂ ਨੂੰ ਵੇਖਿਆ ਪੈਰ ਦੇ ਵਿੱਚ ਲੱਗਿਆ ਹੋਇਆ ਅੱਖਰ ਕਦੇ ਵੀ ਪੂਰਾ ਨਹੀਂ ਛਪਦਾ ਉਹਦੇ ਕੋਈ ਨਾ ਕੋਈ ਡੰਡੀ ਕਿਸੇ ਨਾ ਕਿਸੇ ਪਾਸੇ ਉਹਨੂੰ ਕੱਟ ਕੀਤਾ ਹੁੰਦਾ ਇਸ ਕਰਕੇ ਜਿਹੜਾ ਜਗਤ ਗੁਰੂ ਦੱਦੇ ਦੇ ਥੱਲੇ ਗੱਗੇ ਪੂਰੇ ਨੂੰ ਔਂਕੜ ਲੱਗਾ ਹੋਇਆ ਪੁਰਾਤਨ ਪੋਥੀਆਂ ਸਰੂਪਾਂ ਦੇ ਦਰਸ਼ਨ ਕਰਨ ਲੱਗਿਆਂ ਗੱਗੇ ਵਾਲੀ ਜਿਹੜੀ ਉੱਪਰਲੀ ਲਾਈਨ ਹੈ ਉਹ ਨਹੀਂ ਹੋਵੇਗੀ ਇਸ ਕਰਕੇ ਤਾਂ ਹੀ ਸਤਿਸੰਗ ਜੀ ਅੱਧਾ ਗੱਗਾ ਹੋਵੇਗਾ ਪਰ ਜੇ ਆਪਾਂ ਉੱਪਰਲੀ ਲਾਈਨ ਵੀ ਛਾਪ ਦਿੱਤੀ ਫਿਰ ਤਾਂ ਗੱਗਾ ਪੂਰਾ ਹੀ ਹੈ ਅਤੇ ਇਸ ਕਰਕੇ ਇਹਦਾ ਜਿਹੜਾ ਲਿਖਤੀ ਰੂਪ ਹੈ ਲਿਖਣ ਲੱਗਿਆਂ ਗੱਗੇ ਦੀ ਉੱਪਰਲੀ ਲਾਈਨ ਜਿਹੜੀ ਹੈ ਉਹ ਨਹੀਂ ਆਵੇਗੀ ਕਈਆਂ ਦੇ ਵਿੱਚ ਗੱਗਾ ਨਾਲ ਪੂਰਾ ਛਾਪ ਦਿੱਤਾ ਜਾਂਦਾ ਪਰ ਵਿਦਵਾਨ ਜਨਾਂ ਦਾ ਐਸਾ ਮਤ ਹੈ ਕਿ ਇਹ ਅੱਧਾ ਗੱਗਾ ਥੱਲੇ ਲੱਗਾ ਹੋਇਆ ਪਰ ਇੱਥੇ ਸਰੂਪਾਂ ਦੇ ਵਿੱਚ ਆਪਾਂ ਦਰਸ਼ਨ ਕਰ ਰਹੇ ਹਾਂ ਕਿ ਸੈਂਚੀਆਂ ਦੇ ਵਿੱਚ ਮਾਫ ਕਰਨਾ ਭਾਗਾਂ ਵਿੱਚ ਪੂਰਾ ਹੀ ਗੱਗਾ ਛਾਪਿਆ ਹੋਇਆ ਇਸ ਕਰਕੇ ਇਹ ਉੱਪਰਲੀ ਲਾਈਨ ਗੱਗੇ ਦੀ ਛਾਪਣ ਦੇ ਵਿੱਚ ਨਹੀਂ ਆਵੇਗੀ ਔਰ ਇਸੇ ਤਰ੍ਹਾਂ ਦੇ ਨਾਲ ਆਪਾਂ ਪਾਠ ਮਾਇਆ ਜਿਹੜਾ ਹੈ ਮੰਮਾ ਯਯੇ ਕੰਨਾ ਬਹੁਤ ਵਾਰੀ ਸਰਵਣ ਵੀ ਕੀਤਾ ਦਰਸ਼ਨ ਵੀ ਕੀਤਾ ਹੈ ਇਹਦਾ ਉਚਾਰਨ ਕਰਨ ਲੱਗਿਆ ਮਾਇਆ ਇਸ ਤਰ੍ਹਾਂ ਉਚਾਰਨ ਨਹੀਂ ਹੋਵੇਗਾ ਮਾਇਆ ਇਹਦਾ ਉਚਾਰਨ ਮੰਮੇ ਕੰਨਾ ਈੜੀ ਨੂੰ ਸਿਹਾਰੀ ਐੜੇ ਕੰਨਾ ਹੋਵੇਗਾ ਔਰ ਇਸੇ ਤਰ੍ਹਾਂ ਇੱਥੇ ਮਾਇਆ ਪਾਠ ਵੀ ਆਇਆ ਹੈ ਅਤੇ ਦੀਨਾਨਾਥ ਮਾਇਆ ਕਰੋ ਇੱਥੇ ਮਾਇਆ ਕਈਆਂ ਦਾ ਸੁਭਾਅ ਬਣਿਆ ਹੁੰਦਾ ਕਿ ਯਯੇ ਦਾ ਯਯੇ ਦੀ ਤਰ੍ਹਾਂ ਹੀ ਉਚਾਰਨ ਕਰਨਾ ਪਰ ਗਿਆਨੀ ਪਰਵਿੰਦਰ ਪਾਲ ਬੁੱਟਰ ਜੀ ਆਪ ਜੀ ਨੂੰ ਬਹੁਤ ਵਾਰੀ ਬੇਨਤੀਆਂ ਕਰ ਚੁੱਕੇ ਹਨ ਕਿ ਯਯੇ ਦੇ ਵਿੱਚੋਂ ਕਿਤੇ ਈੜੀ ਐੜਾ ਕਿਤੇ ਐੜਾ ਨਿਕਲਦਾ ਹੈ ਇਸ ਤਰ੍ਹਾਂ ਇਹਦੇ ਕਈ ਰੂਪ ਹਨ ਤਾਂ ਉਚਾਰਨ ਕਰਨ ਲੱਗਿਆ ਮਾਇਆ ਜਾਂ ਮਾਇਆ ਜਾਂ ਪਿੱਛੇ ਛਾਇਆ ਪਾਠ ਆਇਆ ਉਹਨੂੰ ਛਾਇਆ ਨਹੀਂ ਕਰਨਾ ਇਸ ਤਰ੍ਹਾਂ ਇਹਨਾਂ ਦਾ ਉਚਾਰਨ ਹੈ ਔਰ 1357 ਅੰਕ 'ਤੇ ਸਭ ਤੋਂ ਲਾਸਟ ਵਾਲੀ ਜਿਹੜੀ ਪੰਕਤੀ ਹੈ ਇਹਦੇ 'ਤੇ ਆਪਾਂ ਪਾਠ ਸਰਵਣ ਕੀਤਾ ਭੈ ਖੀਣੰਤ ਨਿਰਭਵ ਹੈ ਕਈਆਂ ਸਰੂਪਾਂ ਸੈਂਚੀਆਂ ਦੇ ਵਿੱਚ ਇਹ ਪਾਠ ਖੀਣੰਤ ਨਿਰਭਵ ਹੈ ਵੀ ਛਪਿਆ ਹੋਇਆ ਪਰ ਸੰਪਰਦਾ ਅਨੁਸਾਰ ਇਹਨਾਂ ਪਾਠਾਂ ਨੂੰ ਇਕੱਠਾ ਹੀ ਕਰਾਇਆ ਜਾਂਦਾ ਹੈ ਪਿੱਛੇ ਵੀ ਆਪਣੇ ਕੁਝ ਪਾਠ ਰਹਿ ਗਏ ਸੀ ਦੱਸਣ ਵਾਲੇ ਉਹ ਆਪਾਂ ਸੰਸਕ੍ਰਿਤੀ 'ਚ ਜਦੋਂ ਸਮਾਪਤੀ ਹੋਵੇਗੀ ਸੰਪੂਰਨਤਾ ਹੀ ਉਦੋਂ ਜਿਵੇਂ ਕਿਰਪੰਗ ਤਾਂ ਹਰੀਅੰਗ ਉਹ ਦੋ ਤਿੰਨ ਪੰਕਤੀਆਂ ਦੇ ਪਾਠ ਜਿਹੜੇ ਨੇ ਕਈਆਂ ਦੇ ਵਿੱਚ ਉਹ ਤੱਤੇ ਨੂੰ ਵੱਖਰਾ ਕਰਕੇ ਛਾਪਿਆ ਜਾਂਦਾ ਹੈ ਪਰ ਸੰਪਰਦਾ ਦੇ ਵਿੱਚ ਉਹਨਾਂ ਨੂੰ ਇਕੱਠਾ ਹੀ ਛਾਪਿਆ ਜਾਂਦਾ ਹੈ ਅਤੇ ਪੜ੍ਹਾਇਆ ਜਾਂਦਾ ਹੈ ਆਪ ਜੀ ਨੇ ਇਹ ਚੇਤੇ ਰੱਖਣਾ ਹੈ ਔਰ ਇਸੇ ਤਰ੍ਹਾਂ ਹੀ ਇਹਨਾਂ ਪਾਠਾਂ ਦਾ ਉਚਾਰਨ ਕਰਨਾ ਹੈ ਜੀ ਅੱਗੇ ਬਾਣੀ ਸਰਵਣ ਕਰੀਏ
ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ ਹੈ ਸਾਧ ਸੰਗੇਣ ਤਰਣੰ ਨਾਨਕ ਮਹਾਸਾਗਰ ਭੈ ਦੁਤਰ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਛਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ ਜੇਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟੰ ਜੇਨ ਕਲਾ ਸਾਸ ਸੂਰ ਨਖਿਅਤ੍ਰ ਜੋਤਿਅੰ ਸਾਸੰ ਸਰੀਰ ਧਾਰਣੰ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਛੇ ਦੰਤ ਜਠਰ ਰੋਗਣ ਹੈ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਛੇ ਜੰਤ ਤਰੰਗ ਤੋਇਣ ਹੈ
ਜੇਨ ਕਲਾ ਸਸ ਸੂਰ ਨਖਿੱਤਰ ਜੋਤੀਅੰ ਨਖਿੱਤਰ ਇਸੇ ਹੀ ਤਰ੍ਹਾਂ ਖੱਖੇ ਨੂੰ ਸਿਹਾਰੀ ਅਤੇ ਐੜੇ ਦੀ ਆਵਾਜ਼ ਦੇ ਕੇ ਜੋਤੀਅੰ ਇੱਥੇ ਵਿਸਰਾਮ ਆਵੇਗਾ ਜੇਨ ਕਲਾ ਸਸ ਸੂਰ ਨਖਿੱਤਰ ਜੋਤੀਅੰ ਸਾਸੰ ਸਰੀਰ ਧਾਰਨ
ਹਾਂਜੀ ਸਸ ਪੋਲਾ ਹੈ
ਹਾਂਜੀ
ਅਤੇ ਮਾਈਆਂ ਬੀਬੀਆਂ ਹਿਸਾਬ ਲਾਉਣ ਕਿਤੇ ਆਪਣੇ ਵਾਲਾ ਸ਼ਬਦ ਨਾ ਰੱਖ ਲੈਣ ਸਤਿ ਸ਼੍ਰੀ ਕਹਿਣਾ ਇਹਨੂੰ ਸਾਸ ਇਹ ਚੰਦਰਮਾ ਸੂਰਜ ਦੇ ਅਰਥ ਰਾਵ ਸੱਸ ਆਉਂਦੇ ਹਨ ਜ਼ਿਆਦਾ ਵਾਰੀ ਸਾਸ ਆਉਂਦਾ ਇਹ ਸੱਸ ਕਰਕੇ ਉਹ ਘੱਟ ਆਉਂਦਾ ਹੈ ਜੀ
ਹਾਂਜੀ
ਉਹ ਵੀ ਆਉਂਦਾ ਸੱਸ ਵੀ ਆਊਗਾ ਤੁਹਾਡੇ ਵਾਲਾ ਲਫਜ਼ ਵੀ ਆਊ ਮਾਈਆਂ ਬੀਬੀਆਂ ਵਾਲਾ ਵੀ ਪਰ ਇਹ ਤਾਂ ਸਾਸ ਹੈ ਪੋਲਾ ਧਿਆਨ ਰੱਖਿਓ ਕਿਤੇ ਐਂ ਨਾ ਕਿਤੇ ਵੀ ਆਪਾਂ ਆਪਣੇ ਵਾਲਾ ਹੀ ਪਾਠ ਬਣਾ ਲਈਏ ਸਾਸ ਪੋਲਾ ਜਾਂ ਪਾਠ
ਗੋਸਾਈਂ ਗ੍ਰਿਸ਼ਟ
ਰੂਪ ਭਾਵ ਹੈ ਚੰਦਰਮਾ ਸਾਸ ਚੰਦਰਮਾ ਜਿਵੇਂ ਆਪਾਂ ਸਵਈਆ ਆਰਤੀ 'ਚ ਪੜ੍ਹਦੇ ਹਾਂ ਹੇ ਰਾਵ ਹੇ ਸਸ ਹੇ ਕਰੁਣਾਨਿਤ ਮੇਰੀ ਅਬੈ ਬੇਨਤੀ ਸੁਣ ਲੀਜੈ ਇਹ ਸਸ ਪੋਲਾ ਜਾ ਚੰਦਰਮਾ ਤੋਂ ਭਾਵ ਹੈ ਹਾਂ ਚਲੋ ਜੀ
ਗੋਸਾਈਂ ਗ੍ਰਿਸ਼ਟ ਰੂਪੇਣ ਸਿਮਰਣੰ ਸਰਬੱਤਰ ਜੀਵਨ ਹੈ ਲਬਧਿਅੰ ਸੰਤ ਸੰਗੇਣ ਨਾਨਕ ਸਵੱਛ ਮਾਰਗ ਹਰ ਭਗਤਣ ਹੈ ਮਸਕੰ ਪਘਨੰਤ ਸੈਲੰ ਕਰਦਮੰ ਤਰੰਤ ਪਪੀਲਕ ਹੈ ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧਕ ਹੈ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੇ ਤਿਲਕਹੀਣੰ ਯਥਾ ਬਿਪਰਾ ਅਮਰਹੀਣੰ ਯਥਾ ਰਾਜਨ ਹੈ ਆਵਧਹੀਣੰ ਯਥਾ ਸੂਰਾ ਨਾਨਕ ਧਰਮਹੀਣੰ ਤਥਾ ਵੈਸ਼ਨਵ ਹੈ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ ਅਸਚਰਜ ਰੂਪੰ ਰਹੰਤ ਜਨਮੰ ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦ ਹੈ ਬਸੰਤ ਸਾਧ ਰਿਦਿਅੰ ਅਚੁੱਤ ਬੁਝੰਤ ਨਾਨਕ ਬਡ ਭਾਗੀਯ ਹੈ
ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ ਗਦਾ ਗਦਾ ਗੁਰਜ ਨੂੰ ਕਹਿੰਦੇ ਨੇ ਸਾਰੇ ਜਾਣਦੇ ਨੇ ਇਹਨੂੰ ਕਿਤੇ ਆਪਾਂ ਗਧਾ ਨਹੀਂ ਬਣਾ ਦੇਣਾ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ ਅਸਚਰਜ ਰੂਪੰ ਜਿਵੇਂ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਅਸਚਰਜ ਰੂਪੰ ਰਹੰਤ ਜਨਮੰ ਹਾਂਜੀ
ਉਦਯਾਨ ਬਸਨੰ ਸੰਸਾਰੰ ਸਨਬੰਧੀ ਸਵਾਨ ਸਿਆਲ ਖਰ ਹੈ ਬਿਖਮ ਸਥਾਨ ਮਨ ਮੋਹ ਮਦਰੰ ਮਹਾ ਅਸਾਧ ਪੰਚ ਤਸਕਰ ਹੈ ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖਿਅਨ ਕਠਣ ਹੈ ਪਾਵਕ ਤੋ ਅਸਾਧ ਘੋਰੰ ਅਗਮ ਤੀਰ ਨਹਿ ਲੰਘਨ ਹੈ ਭਾਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ
ਭਾਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ
ਭਾਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿਅੰ ਰੋਗ ਖੰਡਨ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ੁਰ ਹੈ
ਸਤਸੰਗ ਜੀ ਆਪ ਜੀ ਨੇ ਉੱਪਰ ਦਰਸ਼ਨ ਕਰ ਰਹੇ ਹੋ ਜਿਵੇਂ ਮੈਂ ਅੱਧੇ ਗੱਗੇ ਬਾਬਤ ਬੇਨਤੀ ਕੀਤੀ ਸੀ ਅਸਚਰਜ ਰੂਪੰ ਇੱਥੇ ਵੀ ਸੱਸੇ ਦੇ ਪੈਰ ਦੇ ਵਿੱਚ ਚੱਚਾ ਹੈ ਪਰ ਉਹਦੀ ਉੱਪਰਲੀ ਜਿਹੜੀ ਲਾਈਨ ਹੈ ਉਹ ਨਹੀਂ ਹੈ ਇਸੇ ਤਰ੍ਹਾਂ ਦੇ ਨਾਲ ਜਿਹੜਾ ਗੱਗਾ ਹੈ ਉਹਦਾ ਰੂਪ ਵੀ ਇਸੇ ਤਰ੍ਹਾਂ ਦੇ ਨਾਲ ਆਵੇਗਾ ਜਗਤ ਗੁਰੂ ਦੇ ਥੱਲੇ ਜਿਹੜਾ ਗੱਗਾ ਹੈ ਉਹਦੀ ਉੱਪਰਲੀ ਜੋ ਲਾਈਨ ਹੈ ਉਹ ਨਹੀਂ ਹੋਵੇਗੀ ਅਸਚਰਜ ਜਿਹੜਾ ਹੈ ਇਸ ਤਰ੍ਹਾਂ ਇਹਦਾ ਉਚਾਰਨ ਹੈ ਅਤੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਅਸਚਰਜ ਸ਼ਬਦ ਦੇ ਅਰਥ ਕਰਿਆ ਕਰਦੇ ਕਹਿੰਦੇ ਅਸਚਰਜ ਵਿਸਮਾਦ ਰੂਪ ਔਰ ਇਸੇ ਤਰ੍ਹਾਂ ਕਹਿੰਦੇ ਵਾਹ ਸ਼ਬਦ ਦਾ ਅਰਥ ਅਸਚਰਜ ਹੈ ਜੋ ਸਾਰਿਆਂ ਦਾ ਆਧਾਰ ਹੈ ਅਤੇ ਆਪ ਨਿਰਾਧਾਰ ਹੈ ਜੋ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ ਅਤੇ ਆਪ ਸਹਿ ਭੰਗ ਹੈ। ਇਸ ਕਰਕੇ ਸਹਿ ਭੰਗ ਸਵੈ ਪ੍ਰਕਾਸ਼ ਉਹਦਾ ਨਾਮ ਅਸਚਰਜ ਹੈ। ਅਤੇ ਇਸ ਪ੍ਰਕਾਰ ਇਸਦਾ ਉਚਾਰਨ ਪੂਰਾ ਜਿਵੇਂ ਚੱਚਾ ਜਿਹਾ ਬੁਲਾ ਕਰਕੇ ਹੀ ਕਰਨਾ ਹੈ ਅਸਚਰਜ, ਅਤੇ ਅਰਥ ਆਪ ਜੀ ਨੇ ਸਰਵਣ ਕਰ ਲਏ ਨੇ ਅਤੇ ਇਹਦਾ ਜਿਹੜਾ ਲਿਖਤੀ ਰੂਪ ਹੈ ਉਹ ਵੀ ਆਪ ਜੀ ਨੇ ਸਰਵਣ ਕੀਤਾ ਗੱਗੇ ਦਾ ਅਤੇ ਔਰ ਇਹਦਾ ਇਸੇ ਤਰ੍ਹਾਂ ਆਪ ਜੀ ਨੇ ਜੋ ਹੈ ਖਿਆਲ ਰੱਖਣਾ ਹੈ ਜੀ।
ਸਿਆਮਲੰ ਮਧੁਰ ਮਾਨੁਖਿਆਂ ਹਿਰਦਿਆਂ ਭੂਮ ਵੈਰਣ ਹੈ, ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸੁਅਜਨ ਹੈ, ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਛਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ, ਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ, ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰੁਣਾਮਯ ਹੈ। ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਯਤੋਯੰ ਸਤ ਹਤੰ ਪਰਮ ਬਾਦੰ ਅਵਰਤ ਇਥ ਹੈ ਸ਼ੁੱਧ ਅਛਰਣ ਹੈ।
ਸਤ ਹਤੰ ਪਰਮ ਬਾਦੰ ਜਿੱਥੇ ਵਿਸਰਾਮ ਹੈ, ਅਵਰਤ ਇਥ ਹੈ ਸ਼ੁੱਧ ਅਛਰਣ ਹੈ। ਅਵਰਤ ਅਵਰਤ ਨਹੀਂ ਕਰਨਾ, ਅਵਰਤ ਇਥ ਹੈ ਸ਼ੁੱਧ ਅਛਰਣ ਹੈ।
ਗੋਬਿੰਦ ਦਾਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਣ ਹੈ, ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤਿਗ ਜਨਮਨ ਹੈ।
ਗਰਬੰਤ ਨਾਰੀ ਮਦੋਨ ਮਤੰ
ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਣ ਹੈ, ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤਿਗ ਜਨਮਨ ਹੈ।
ਤ੍ਰਿਣ ਸਮਾਨ ਤਿਗ ਜਨਮਨ ਹੈ,
ਤ੍ਰਿਣ ਸਮਾਨ ਤਿਗ ਜਨਮਨ ਹੈ, ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤਿਗ ਜਨਮਨ ਹੈ।
ਇੱਥੇ ਧੱਦੇ ਦੇ ਚਰਨ ਵਿੱਚ ਰਾਰਾ ਨਹੀਂ, ਇਸ ਲਈ ਤ੍ਰਿਗ ਪਾਠ ਨਹੀਂ ਹੋਵੇਗਾ, ਤਿਗ ਜਨਮਨ ਹੈ, ਇਹ ਸ਼ੁੱਧ ਰੂਪ ਹੈ।
ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਣ ਤੋਯੰ ਧਨੇ ਨਾਨਕ ਅਨਕ ਬਾਰ ਨਮੋ ਨਮਹ।
ਜਦੋਂ ਸਤਿਸੰਗ ਜੀ ਪਾਠ ਕਰਦੇ ਹਾਂ ਉਸ ਵੇਲੇ ਹਰ ਜਗ੍ਹਾ 'ਤੇ ਸੰਪਰਦਾ ਦੇ ਭਾਗ ਜਾਂ ਸੰਪਰਦਾ ਦੇ ਪਾਠਾਂ ਵਾਲੇ ਸਰੂਪ ਨਹੀਂ ਹੁੰਦੇ। ਗਿਆਨੀ ਜੀ ਕੋ ਧ੍ਰਿਗ ਪਾਠ ਤਾਂ ਉਚਾਰਨ ਹੋ ਗਿਆ ਕਿਉਂਕਿ ਸਾਰੇ ਸਰੂਪਾਂ ਦੇ ਦਰਸ਼ਨ ਕਰ ਲਓ, ਉਹਨਾਂ ਦੇ ਵਿੱਚ ਧ੍ਰਿਗ ਹੀ ਪਾਠ ਛਪਿਆ ਹੋਇਆ। ਕਈ ਵਾਰੀ ਸਾਰੇ ਪਾਠ ਨਹੀਂ ਚੇਤੇ ਰਹਿੰਦੇ, ਪਰ ਸੰਪਰਦਾ ਅਨੁਸਾਰ ਇਹ ਰਾਰੇ ਤੋਂ ਬਿਨਾਂ ਪਾਠ ਧ੍ਰਿਗ ਕਰਾਇਆ ਜਾਂਦਾ ਹੈ। ਸਰੂਪਾਂ ਦੇ ਵਿੱਚ ਆਮ ਤੁਸੀਂ ਜੋ ਛਪੇ ਹੋਏ ਨੇ ਉਹਨਾਂ ਵਿੱਚ ਰਾਰੇ ਦੇ ਨਾਲ ਇਹ ਪਾਠ ਛਪਿਆ ਹੋਇਆ ਹੈ, ਪਰ ਸੰਪਰਦਾ ਅਨੁਸਾਰ ਇਹ ਪਾਠ ਜਿਹੜਾ ਹੈ ਧਿਗ ਹੀ ਕਰਾਇਆ ਜਾਂਦਾ ਹੈ। ਆਪ ਜੀ ਨੇ ਇਹ ਧਿਗ ਪਾਠ ਨੂੰ ਸ਼ੁੱਧ ਮੰਨਣਾ ਜੀ। ਹਾਂਜੀ,
ਨੋਟ ਕਰ ਲਓ ਕਾਪੀਆਂ ਦੇ ਲਿਖੋ,
ਕਿਉਂਕਿ ਪ੍ਰਾਤਨ ਸਰੂਪਾਂ ਦੇ ਵਿੱਚ ਇਹ ਧਿਗ ਰਾਰੇ ਤੋਂ ਬਿਨਾਂ ਹੀ ਆ ਰਿਹਾ।
ਅਰਥ
ਹਾਂਜੀ
ਧਿਗ ਤੋਂ ਹੀ ਬਣਨਾ।
ਹਾਂਜੀ,
ਸੌ ਵਾਰ ਕਿਤੇ ਮੌਕਾ ਦੀ ਇੱਕ ਵਾਰ ਧਿਗ ਬਣਨਾ।
ਤ੍ਰਿਣੰ ਤਾਂ ਮੇਰੰ ਸਹਿਕੰ ਤਾਂ ਹਰੀਅੰ ਬੂੜੰ ਤਾਂ ਤਰੀਅੰ ਊਣੰ ਤਾਂ ਪਰੀਅੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਇਆਰੰ। ਬ੍ਰਹਮਣ ਹੈ ਸੰਗ ਉਧਰਣੰ ਬ੍ਰਹਮ ਕਰਮ ਜੇ ਪੂਰਣ ਹੈ ਆਤਮ ਰਤੰ ਸੰਸਾਰ ਗਹੰ ਤੇ ਨਾਰ ਨਾਨਕ ਨਿਹਫਲ ਹੈ।
ਕਈਆਂ ਸਰੂਪਾਂ ਦੇ ਵਿੱਚ ਜਾਂ ਕਈਆਂ ਪੋਥੀਆਂ ਦੇ ਵਿੱਚ ਇਉਂ ਲਿਖਿਆ ਹੁੰਦਾ ਹੈ ਕਿ ਆਤਮ ਰਤੰ ਸੰਸਾਰ ਅਤੇ ਅੱਗੇ ਗਹੰਤੇ ਇਕੱਠਾ ਲਿਖ ਦਿੱਤਾ ਗਿਆ ਹੈ, ਗਹੰਤੇ ਨਰ ਨਾਨਕ ਨਿਹਫਲ ਹੈ, ਪਰ ਨਹੀਂ, ਉਹ ਉਚਾਰਨ ਸਹੀ ਨਹੀਂ ਹੈ। ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲ ਹੈ, ਇਹ ਸ਼ੁੱਧ ਉਚਾਰਨ ਹੈ, ਇਹ ਖਿਆਲ ਰੱਖਣਾ ਜੀ।
ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀ ਅਕਹਿ ਲਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸ ਸੂਕਰ ਹੈ।
ਲਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ, ਅਤਿਪਤ ਅਤਪਤ ਨਹੀਂ ਕਰਨਾ ਐੜੇ ਨੂੰ ਅਗੇਤਰ ਲਗਾ ਕੇ ਅਤਿਪਤ ਪਾਠ ਇਕੱਠਾ ਹੀ ਕਰਨਾ ਹੈ ਵੱਖਰਾ ਨਹੀਂ ਅਤਿਪਤ ਮਨ ਮਾਏ ਕਰਮ ਕਰਤ ਸ ਸੂਕਰ ਹੈ ਸ ਇਕੱਲਾ ਹੈ ਇਹ ਨਾ ਤਾਂ ਕਰਤ ਦੇ ਨਾਲ ਜੁੜਨਾ ਨਾ ਸੂਕਰਹ ਦੇ ਨਾਲ ਕਰਮ ਕਰਤ ਸ ਸੂਕਰ ਹੈ ਦੂਸਰੇ ਅਰਥ ਵਿੱਚ ਸ ਸੂਕਰਹ ਇਕੱਠਾ ਵੀ ਕਰਦੇ ਨੇ ਪਰ ਅਸਲ ਵਿੱਚ ਸ ਵੱਖਰਾ ਸੂਕਰਹ ਵੱਖਰਾ ਹਾਂਜੀ
ਮਤੇ ਸਾਧ ਸੰਗਤ ਜੀ ਜਿਹੜਾ ਸੱਸਾ ਆਪ ਮੁਕਤਾ ਦਰਸ਼ਨ ਕਰ ਰਹੇ ਹੋ ਉਹ ਵੀ ਸਰੂਪਾਂ ਦੇ ਵਿੱਚ ਸੱਸੇ ਦੀ ਸਿਹਾਰੀ ਦੇ ਨਾਲ ਹੀ ਛਪਿਆ ਮਿਲਦਾ ਹੈ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜੇ ਬੈਠੇ ਸਿੰਘ ਸਾਹਿਬ ਬੇਨਤੀ ਹੈ ਕਿ ਸੱਸੇ ਨੂੰ ਸਿਹਾਰੀ ਲੱਗੀ ਹੋਈ ਸੇ ਸੂਕਰ ਹੈ
66 ਨੰਬਰ ਸਲੋਕ 'ਤੇ ਦੇਖੋ
ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸ ਸੂਕਰ ਹੈ ਆਮ ਕਰਕੇ ਇਸ ਰੂਪਾਂ ਦੇ ਵਿੱਚ ਜਿਹੜਾ ਹੈ ਸੱਸੇ ਨੂੰ ਸਿਹਾਰੀ ਦੇ ਨਾਲ ਪਾਠ ਹੁੰਦਾ ਸੇ ਸੂਕਰ ਹੈ ਪਰ ਸੰਪਰਦਾ ਦੇ ਵਿੱਚ ਇਹ ਪਾਠ ਸੱਸੇ ਮੁਕਤੇ ਦੇ ਨਾਲ ਕਰਾਇਆ ਜਾਂਦਾ ਸ ਸੂਕਰ ਹੈ ਕਿਉਂਕਿ ਪੁਰਾਤਨ ਸਰੂਪਾਂ ਦੇ ਵਿੱਚ ਇਹ ਪਾਠ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ ਸੋ ਆਪ ਜੀ ਨੇ ਇਸ ਪਾਠ ਬਾਰੇ ਵੀ ਪੂਰਨ ਧਿਆਨ ਦੇਣਾ ਹੈ ਔਰ ਖਿਆਲ ਰੱਖਣਾ ਹੈ ਜੀ
ਮਤੇ ਸਮੇਵ ਚਰਣੰ ਉਦਰਣੰ ਭੈ ਦੁਤਰ ਹੈ ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਿਅ ਹੈ
ਇਹ 67 ਸਲੋਕ ਹਨ ਜੋ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੰਡਿਤ ਹਰੀ ਲਾਲ ਔਰ ਕ੍ਰਿਸ਼ਨ ਲਾਲ ਦੀ ਬੇਨਤੀ ਮੰਨਦਿਆਂ ਹੋਇਆਂ ਉਪਦੇਸ਼ ਫੁਰਮਾਨ ਕੀਤਾ ਹੈ ਬਹੁਤ ਗੂੜਾ ਡੂੰਘਾ ਗਿਆਨ ਮਹਾਰਾਜ ਨੇ ਬਖਸ਼ਿਆ ਹੈ ਸੰਸਾਰ ਵੱਲੋਂ ਵੈਰਾਗ ਵੀ ਬਖਸ਼ਿਆ ਹੈ ਇਹਦੇ ਵਿੱਚ ਭਗਤੀ ਵੀ ਹੈ ਗਿਆਨ ਵੀ ਹੈ ਸਾਰੇ ਪੱਖ ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਉਪਦੇਸ਼ ਵਿੱਚ ਬਖਸ਼ਿਸ਼ ਕੀਤੇ ਨੇ ਜਦੋਂ ਇਹ 67 ਪੌੜੀਆਂ ਇਹ ਪਾਵਨ ਬਾਣੀ ਸਤਿਗੁਰੂ ਮਹਾਰਾਜ ਨੇ ਉਚਾਰਨ ਕਰ ਉਪਦੇਸ਼ ਬਖਸ਼ਿਆ ਹੈ ਤਾਂ ਹਰੀ ਲਾਲ ਹੋਰਾਂ ਨੇ ਬੇਨਤੀ ਕੀਤੀ ਮਹਾਰਾਜ ਇਸ ਸੰਸਾਰ ਦੀ ਗਾਥਾ ਅਤੇ ਵਾਹਿਗੁਰੂ ਕੀ ਗਾਥਾ ਇਹ ਕਿਰਪਾ ਕਰਕੇ ਸਾਨੂੰ ਹੋਰ ਸੁਣਾਓ ਗਾਥਾ ਕਹਿੰਦੇ ਨੇ ਕਥਾ ਨੂੰ ਵਾਰਤਾ ਨੂੰ ਕਹਾਣੀ ਨੂੰ ਮਹਾਰਾਜ ਹੋਰ ਗਾਥਾ ਪਰਮਾਤਮਾ ਦੇ ਦਰ ਦੀ ਸੁਣਾਓ ਅਤੇ ਸੰਸਾਰ ਕੈਸਾ ਹੈ ਇਹ ਗਾਥਾ ਵੀ ਕਿਰਪਾ ਕਰਕੇ ਸੁਣਾਓ ਤਾਂ ਮਹਾਰਾਜ ਨੇ ਗਾਥਾ ਸਿਰਲੇਖ ਹੇਠ ਇਹ ਅਗਲੀ ਬਾਣੀ ਉਚਾਰਨ ਕੀਤੀ ਹੈ 24 ਪੌੜੀਆਂ ਹਨ ਇਹ ਵੀ ਉਸੇ ਚਾਲ ਵਿੱਚ ਹਨ ਸਹਿਸ ਕਿਰਤੀ ਪਰਾਕ੍ਰਿਤ ਭਾਸ਼ਾ ਦੇ ਮੁਤਾਬਕ ਹੀ ਉਸ ਚਾਲ ਵਿੱਚ ਹੀ ਸਤਿਗੁਰੂ ਜੀ ਇਹ ਗਾਥਾ ਬਾਣੀ ਉਚਾਰਨ ਕਰਦੇ ਹਨ
ਮਹੱਲਾ ਪੰਜਵਾ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖਯ ਦੇਹੰ ਮਲੀਣੰ ਮੱਜਾ ਰੁਦਰ ਦੁਰਗੰਧਾ ਨਾਨਕ ਅਥਗਰ ਬੇਣ ਅਗਿਆਨਣ
ਮੱਜਾ ਰੁਦਰ ਦੁਰਗੰਧਾ ਇੱਥੇ ਪੋਲਾ ਜਿਹਾ ਮਜ਼ਾ ਨਹੀਂ ਬੋਲਣਾ ਮੱਜਾ ਤੋਂ ਭਾਵ ਹੈ ਮਿੱਝ ਹੈ ਸਰੀਰ ਅੰਦਰ ਚਰਬੀ ਹੈ ਮੱਜਾ ਚਰਬੀ ਨੂੰ ਕਹਿੰਦੇ ਨੇ ਮੱਜਾ ਰੁਦਰ ਦੁਰਗੰਧਾ ਨਾਨਕ ਅਥਗਰ ਬੇਣ ਅਗਿਆਨਣ
ਪਰਮਾਣੂ ਪਰ ਜੰਤ ਆਕਾਸ ਹੈ ਦੀਪ ਲੋਹ ਸੇ ਖੰਡਣ ਹੈ ਗਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨ ਸਿਧਿਅਤੇ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਭਰਮੇਣ ਇਸ਼ਟ ਮਿਤ੍ਰੇਖ ਬਾਂਧਵ ਹੈ ਲਭਧਿਯੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈਲਾਗਰ ਸੰਗੇਣ ਨਿਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨ ਬੋਹਤੇ
ਮੈਲਾਗਰ ਸੰਗੇਣ ਮੈਲਾਗਰ ਕਰਕੇ ਨਹੀਂ ਬੋਲਣਾ ਮੈਲਾ ਤੇ ਗਰ ਵੱਖ ਵੱਖ ਨਹੀਂ ਕਰ ਦੇਣਾ ਮੈਲਾਗਰ ਸੰਗੇਣ ਨਿਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹ ਤੇ ਵੱਖਰਾ ਵੱਖਰਾ ਬੋਹ ਤੇ ਆਮ ਤੌਰ 'ਤੇ ਇਕੱਠਾ ਬੋਹ ਤੇ ਛਪਿਆ ਹੁੰਦਾ ਹੈ ਪਰ ਉਚਾਰਨ ਵਿੱਚ ਇਸ ਨੂੰ ਵੱਖ ਵੱਖ ਬੋਲਣਾ ਅਹੰ ਬੁੱਧ ਨਾ ਬੋਹ ਤੇ
ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਤੀਜੀ ਪੌੜੀ ਜਿੱਥੋਂ ਪ੍ਰਾਰੰਭ ਹੁੰਦੀ ਹੈ ਇਹਦੀ ਪਹਿਲੀ ਪੰਕਤੀ ਦਾ ਵਿਸਰਾਮ ਨੋਟ ਕਰਨਾ ਆਦਿ ਜ਼ਰੂਰੀ ਹੈ ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ, ਜਾਣੋ ਸਤ ਹੋਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ, ਇਸੇ ਤਰ੍ਹਾਂ ਮਰਨੋ 'ਤੇ ਹੀ ਇਸ ਪੰਕਤੀ ਦਾ ਵਿਸਰਾਮ ਲਾਉਣਾ ਹੈ। ਆਮ ਕਰਕੇ ਕਈ ਪਾਠੀ ਸਿੰਘ ਜਿਹੜੇ ਹਨ ਜਾਣੋ ਸਤ ਹੋਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ ਪੜ੍ਹ ਜਾਂਦੇ ਹਨ, ਤੋ ਆਪ ਜੀ ਨੇ ਇਸ ਵਿਸਰਾਮ ਨੂੰ ਨੋਟ ਕਰ ਲੈਣਾ ਜੀ। ਹਾਂਜੀ।
ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪ੍ਰਹਾਰਣ ਹੈ।
ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪ੍ਰਹਾਰਣ ਹੈ।
ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣ ਹੈ ਰਹੰਤਾ ਜਨਮ ਮਰਣੇਣ ਰਮਣੰ ਨਾਨਕ ਹਰ ਕੀਰਤਨ ਹੈ। ਪੱਤਰ ਪੁਰਜੇਨ ਝੜੀਅੰ ਪੱਤਰ ਪੁਰਜੇਨ ਝੜੀਅੰ ਨਹਿ ਜੜੀਅੰ ਪੇੜ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਾਸਰੂ ਰੈਣੀ ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣ ਹੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ। ਗਾਥਾ ਗੂੜ ਅਪਾਰੰ ਸਮਝਨੰ ਬਿਰਲਾ ਜਨ ਹੈ ਸੰਸਾਰ ਕਾਮ ਤਜਨੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਹੈ। ਸੋ ਮੰਤਰ ਸਾਧ ਬਚਨ ਕੋਟ ਦੁਖ ਬਿਨਾਸਨ ਹੈ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਦਾਹਰਣ ਹੈ। ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਦਾਹਰਣ ਹੈ। ਸੁੰਦਰ ਮੰਦਰ ਸੈਣ ਹੈ ਜੇਣ ਮੱਧ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਭਦਿਅੰ ਬਡ ਭਾਗਣ ਹੈ। ਹਰ ਲਭਦੋ ਮਿੱਤਰ ਸੁਮਿੱਤੋ ਬਿਦਾਰਣ ਕਦੇ ਨਾ ਚਿੱਤੋ ਜਾ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਅਸੰਗ ਕਿੱਤੋ। ਅਪਜਸੰ ਮਿਟੰਤ ਸਤ ਪੁੱਤਰ ਹੈ ਸਿਮਰ ਤਬ ਹਿਰਦੈ ਗੁਰ ਮੰਤ੍ਰਣ ਹੈ।
ਸਿਮਰ ਤਾਬਯ ਹਿਰਦੈ ਗੁਰ ਮੰਤ੍ਰਣ ਹੈ।
ਸਿਮਰ ਤਾਬਯ ਹਿਰਦੈ ਗੁਰ ਮੰਤ੍ਰਣ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣ ਹੈ। ਮਰਣੰ ਬਿਸਰਣੰ ਗੋਬਿੰਦ ਹੈ ਜੀਵਨੰ ਹਰ ਨਾਮ ਧਿਆਵਣ ਹੈ ਲਭਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ। ਦਸਨ ਬਿਹੂਨ ਪੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ਵਿਆਦ ਉਪਾੜਨ ਸੰਤੰ ਨਾਨਕ ਲਬਧ ਕਰਮਣ ਹੈ। ਜਾਥ ਕਾਥ ਰਮਣੰ ਸਰਣੰ ਸਰਬੱਤਰ ਜੀਅਨ ਹੈ ਤਾਥ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰ ਦਰਸਨ ਹੈ। ਚਰਨਾਰਬਿੰਦ ਮਨ ਵਿਦਿਅੰ ਸਿੱਧਿਅੰ ਸਰਬ ਕੁਸਲਨ ਹੈ ਗਾਥਾ ਗਾਵੰਤ ਨਾਨਕ ਭਭਿਅੰ ਪਰਾਪੂਰਬਣ ਹੈ।
ਭਭਿਅੰ ਪਰਾਪੂਰਬਣ ਹੈ ਜਿਵੇਂ ਪਿੱਛੇ ਨਿਯਮ ਦੱਸੇ ਨੇ ਭੱਬਾ ਤਾਂ ਆਪਣੇ ਉਚਾਰਨ ਵਿੱਚ ਪੂਰਾ ਆਵੇਗਾ ਹੀ ਬੱਬੇ ਸਿਆਰੀ ਐੜੇ ਟਿੱਪੀ ਲੱਗੇਗੀ ਭਭਿਅੰ ਪਰਾਪੂਰਬਣ ਹੈ।
ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭੇ ਅਤੇ।
ਹਾਂਜੀ ਸਾਧ ਸੰਗਤ ਜੀ, ਇਹ ਪੰਕਤੀਆਂ ਜੋ ਆਪ ਜੀ ਨੇ ਸਰਵਣ ਕੀਤੀਆਂ ਹਨ ਲਿਖਤੀ ਰੂਪ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭੇ ਅਤੇ। ਲਿਖਤੀ ਰੂਪ ਸਾਧ ਸੰਗਤ ਜੀ ਇਹਨਾਂ ਪੰਕਤੀਆਂ ਦਾ ਇਸੇ ਤਰ੍ਹਾਂ ਹੀ ਹੈ, ਪਰ ਜਿਹੜਾ ਉਚਾਰਨ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਉਹ ਜਿਹੜਾ ਡੰਡੀਆਂ ਸੰਗੇਣ ਦੇ ਉੱਪਰ ਲੱਗ ਜਾਂਦੀਆਂ ਭਾਵ ਲਾਉਣੀਆਂ ਨਹੀਂ ਪਰ ਇੱਥੇ ਠਹਿਰਾਵ ਆ ਜਾਂਦਾ ਹੈ ਅਤੇ ਉਧਰਨ ਹੈ ਸ਼ਬਦ ਜਿਹੜਾ ਹੈ ਸੰਸਾਰ ਦੇ ਨਾਲ ਜੁੜ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਨਾਲ ਇਹਦਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ। ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਤੋਂ ਉਚਾਰਨ ਆਪਾਂ ਇਸ ਤਰ੍ਹਾਂ ਉਦਰਣ ਹੈ ਪਦ ਨੂੰ ਅੱਗੇ ਲੈ ਕੇ ਕਰਾਂਗੇ, ਪਰ ਲਿਖਤੀ ਰੂਪ ਜਿਹੜਾ ਹੈ ਉਹਦਾ ਇਸੇ ਤਰ੍ਹਾਂ ਹੀ ਰਹੇਗਾ, ਇਹ ਆਪ ਜੀ ਨੇ ਖਿਆਲ ਰੱਖਣਾ ਜੀ।
ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣਾ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰਤਾਰੰ ਕੁਲ ਹੈ ਸਮੂਹ ਸਗਲ ਉਧਾਰੰ ਬਡ ਭਾਗੀ ਨਾਨਕ ਕੋ ਤਾਰੰ। ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਨ ਹੈ ਬਿਆਦ ਲਭਧਿਅੰ ਸਾਧ ਸੰਗੇਣ ਲਭਧਿਅੰ ਸਾਧ ਸੰਗੇਣ ਨਾਨਕ ਵਡ ਭਾਗੀ ਪੇਟੰਤ ਦਰਸ਼ਨ ਹੈ। ਲਭਧੇਨ ਸਾਧ ਸੰਗੇਣ ਨਾਨਕ
ਲਭਧਿਅੰ ਸਾਧ ਸੰਗੇਣ
ਲਭਧਿਅੰ ਸਾਧ ਸੰਗੇਣ ਨਾਨਕ ਵਡ ਭਾਗੀ ਪੇਟੰਤ ਦਰਸ਼ਨ ਹੈ। ਸਰਬ ਦੁਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਣ ਹੈ ਲਭਧੇਨ ਸਾਧ ਸੰਗੇਣ ਨਾਨਕ ਲਭਧੇਨ ਸਾਧ ਸੰਗੇਣ ਨਾਨਕ ਮਸਤਕ ਲਿਖਣ ਹੈ।
ਖਾਲਸਾ ਜੀ, ਆਪ ਜੀ ਦਰਸ਼ਨ ਕਰ ਰਹੇ ਹੋ, ਉੱਪਰ ਪੰਕਤੀ ਆਈ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਣ ਹੈ ਲਭਧੇਨ ਸਾਧ ਸੰਗੇਣ ਨਾਨਕ ਮਸਤਕ ਲਿਖਣ ਹੈ। ਇੱਥੇ ਨਾਣੇ ਦੇ ਅੱਗੇ ਦੋ ਬਿੰਦੀਆਂ ਆ ਰਹੀਆਂ ਨੇ, ਇਸੇ ਤਰ੍ਹਾਂ ਅਗਲੀ ਪੰਕਤੀ ਵਿੱਚ ਵੀ ਸੰਪੂਰਨ ਅਤੇ ਦੋ ਬਿੰਦੀਆਂ ਅੱਗੇ ਆ ਰਹੀਆਂ ਨੇ। ਇਹਨਾਂ ਨੂੰ ਸੰਸਕ੍ਰਿਤ ਵਿੱਚ ਵਿਸਰਗਾਂ ਕਿਹਾ ਜਾਂਦਾ ਹੈ, ਅਤੇ ਇਹ ਜਿਹੜੀ ਵਿਸਰਗ ਹੈ ਇਹ ਹਾਹੇ ਦੀ ਆਵਾਜ਼ ਦਿੰਦੀ ਹੈ। ਸੰਸਕ੍ਰਿਤ ਜਿਹੜੇ ਪੜ੍ਹੇ ਨੇ ਉਹ ਜਾਣਦੇ ਹੋਣਗੇ ਕਿ ਇਉਂ ਹਾਹੇ ਦੀ ਆਵਾਜ਼ ਵਿੱਚ ਇਹ ਦੋ ਬਿੰਦੀਆਂ ਲਾਈਆਂ ਜਾਂਦੀਆਂ, ਵਿਸਰਗਾਂ ਲਾਈਆਂ ਜਾਂਦੀਆਂ, ਹਾਹੇ ਦੀ ਆਵਾਜ਼ ਆਵੇਗੀ। ਇਸ ਲਈ ਉਚਾਰਨ ਇਸ ਪ੍ਰਕਾਰ ਹੈ ਕਿ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਣ ਹੈ ਲਭਧੇਣ ਸਾਧ ਸੰਗੇਣ ਨਾਨਕ ਮਸਤਕ ਲਿਖਣ ਹੈ, ਇਉਂ ਹਾਹੇ ਦੀ ਆਵਾਜ਼ ਆਵੇਗੀ। ਹਾਂਜੀ।
ਹੋਇਓ ਹੈ ਹੋਵੰਤੋ ਹਰਣ ਭਰਣ ਸੰਪੂਰਣ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣੰ ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ ਹੈ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ ਹੈ।
ਹੋਇਓ ਹੈ ਹੋਵੰਤੋ, ਇੱਥੇ ਜਿਵੇਂ ਪਹਿਲਾਂ ਵੀ ਗਿਆਨੀ ਜੀ ਨੇ ਦੱਸਿਆ ਆਪ ਜੀ ਨੂੰ, ਯਈਏ ਦਾ ਇਉਂ ਆਵਾਜ਼ ਆ ਕੇ ਹੋਜੋ ਪਾਠ ਨਹੀਂ ਹੋਵੇਗਾ। ਈੜੀ ਸਿਆਰੀ ਅਤੇ ਖੁੱਲ੍ਹੇ ਮੂੰਹ ਵਾਲਾ ਊੜਾ ਭਾਵ ਊੜੇ ਅਤੇ ਹੋੜਾ, ਇਉਂ ਹੋਇਓ ਪਾਠ ਹੋਵੇਗਾ। ਹੋਇਓ ਹੈ ਹੋਵੰਤੋ, ਸੋ ਇਹ ਗਾਥਾ ਬਾਣੀ ਦਾ ਪਾਠ ਸੰਪੂਰਨ ਹੋਇਆ ਹੈ। ਇਹਨਾਂ ਬਾਣੀਆਂ ਨੂੰ ਸ਼ੁੱਧ ਪੜ੍ਹਨ ਵਾਸਤੇ ਸੰਥਿਆ ਦੀ ਅਤੇ ਮਿਹਨਤ ਦੀ ਬਹੁਤ ਜ਼ਰੂਰਤ ਹੈ। ਇਹ ਤਾਂ ਇੱਕ ਦਿਨ ਵਿੱਚ ਆਪ ਜੀ ਨੇ ਸਰਵਣ ਕਰ ਲਈਆਂ ਦੋਨੋਂ ਬਾਣੀਆਂ। ਜਦੋਂ ਸੰਪਰਦਾ ਵਿੱਚ ਸੰਥਿਆ ਕਰਾਈ ਜਾਂਦੀ ਹੈ ਨਾ, ਤਾਂ ਇੱਕ ਇੱਕ ਦਿਨ ਦੇ ਸਿਰਫ ਤਿੰਨ ਤਿੰਨ ਚਾਰ ਚਾਰ ਸਲੋਕ ਹੀ ਪੜ੍ਹਾਏ ਜਾਂਦੇ ਕਰਾਏ ਜਾਂਦੇ ਹੈ, ਫਿਰ ਮਿਹਨਤ ਕਰਾਈ ਜਾਂਦੀ ਹੈ ਤਾਂ ਇਹ ਉਚਾਰਨ ਸ਼ੁੱਧ ਹੁੰਦਾ ਹੈ। ਨਹੀਂ ਤਾਂ ਆਪ ਜੀ ਨੇ ਤੱਕਿਆ ਹੀ ਹੈ, ਉਚਾਰਨ ਕਰਨਾ ਵੀ ਥੋੜ੍ਹਾ ਮਹਿੰਗਾ ਹੈ, ਵਿਸਰਾਮ ਲਗਾਉਣੇ ਵੀ ਮਹਿੰਗੇ ਹਨ। ਇਉਂ ਬਹੁਤ ਮਿਹਨਤ ਦੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਬਾਣੀ ਦਾ ਪਾਠ ਸ਼ੁੱਧ ਹੁੰਦਾ ਹੈ। ਅੱਗੇ ਹੁਣੇ ਬਾਣੀ ਆ ਰਹੀ ਹੈ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਨੰਦ ਕਾਰਜ ਫਿਲੌਰ ਦੇ ਨੇੜੇ ਮਾਓ ਨਗਰ ਦੇ ਵਿੱਚ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਮਾਓ ਨਗਰ ਵਿੱਚ ਵਿਆਹੁਣ ਵਾਸਤੇ ਪਹੁੰਚੇ ਸਨ, ਕੁਝ ਮਜ਼ਾਕ ਦੇ ਨਾਲ ਵੀ ਅਤੇ ਕੁਝ ਮਨ ਅੰਦਰ ਹੋਰੋਂ ਸੰਸਾਰਕ ਖਿਆਲ ਰੱਖਦਿਆਂ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਇੱਕ ਸ਼ਰਤ ਰੱਖ ਦਿੱਤੀ ਗਈ ਸੀ। ਇਤਿਹਾਸ ਦੇ ਵਿੱਚ ਵਰਣਨ ਆਉਂਦਾ ਹੈ, ਗੁਰੂ ਗਰੀਬ ਨਿਵਾਜ ਜਦੋਂ ਬਰਾਤ ਲੈ ਕੇ ਗਏ ਤਾਂ ਉਸ ਦੇ ਵਿੱਚ ਬਹੁਤ ਜ਼ਿਆਦਾ ਫਕੀਰਾਂ ਨੂੰ ਆਪਣੇ ਨਾਲ ਲੈ ਕੇ ਗਏ ਸਨ, ਜਿਹੜੇ ਫਕੀਰ ਬੰਦਗੀ ਕਰਨ ਵਾਲੇ ਸਨ, ਕੋਈ ਦੁਨਿਆਵੀ ਟੌਰ ਟੱਪਾ ਨਹੀਂ, ਕੋਈ ਕਿਸੇ ਤਰ੍ਹਾਂ ਦੀ ਫੋਕੀ ਸ਼ਾਨੋ ਸ਼ੌਕਤ ਵੱਲੇ ਸਤਿਗੁਰਾਂ ਖਿਆਲ ਨਹੀਂ ਕੀਤਾ। ਫਕੀਰੀ ਬਾਣੀ ਵਿੱਚ ਫਕੀਰਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਗਏ। ਉਹ ਜਿਹੜੇ ਮਾਉ ਨਿਵਾਸੀ ਸਨ, ਸਤਿਗੁਰੂ ਜੀ ਦਾ ਸਹੁਰਾ ਪਰਿਵਾਰ, ਉਹਨਾਂ ਨੇ ਆਪਣੀ ਹੱਤਕ ਸਮਝੀ ਅਤੇ ਵਿਚਾਰ ਕਰਦੇ ਨੇ ਬਰਾਤ ਨੂੰ ਮੋੜਿਆ ਜਾਵੇ, ਪਰ ਕਿਹੜੇ ਤਰੀਕੇ ਮੋੜਿਆ ਜਾਵੇ। ਉਹਨਾਂ ਕੁਝ ਕੁ ਸ਼ਰਾਰਤੀ ਲੋਕਾਂ ਨੇ ਬਹੁਤੀ ਸਿਆਣਪ ਵਰਤਦਿਆਂ ਹੋਇਆਂ ਇਹ ਸਲਾਹ ਕੀਤੀ ਕਿ ਇਉਂ ਕਰੋ, ਆਹ ਜੰਡ ਦਾ ਦਰਖਤ ਹੈ, ਇਹਨੂੰ ਵੱਢ ਕੇ ਇੱਕ ਕਿੱਲੇ ਦੀ ਸ਼ਕਲ ਦੇ ਦਿੱਤੀ ਜਾਵੇ, ਵੇਖਣ ਨੂੰ ਇਉਂ ਜਾਪੇ ਕਿ ਕਿੱਲਾ ਠੋਕਿਆ ਹੋਇਆ, ਅਤੇ ਅਸੀਂ ਕਹਿ ਦੇਵਾਂਗੇ ਕਿ ਜਿਹੜਾ ਨਿੰਗਰ ਸਾਡੇ ਪਿੰਡ ਵਿਆਹੁਣ ਆਉਂਦਾ ਉਹਦੇ ਵਾਸਤੇ ਸ਼ਰਤ ਹੈ ਕਿ ਘੋੜੇ 'ਤੇ ਚੜ੍ਹ ਕੇ ਨੇਜਾ ਮਾਰ ਕੇ ਕਿੱਲਾ ਪੁੱਟੇ। ਜੇ ਉਹ ਕਿੱਲਾ ਪੁੱਟ ਦੇਵੇ ਤਾਂ ਡੋਲਾ ਤੋਰਿਆ ਜਾਂਦਾ, ਜੇ ਨਾ ਪੁੱਟੇ ਤਾਂ ਉਹਨੂੰ ਨਿਕੰਮਾ ਜਾਣ ਕੇ ਡੋਲਾ ਨਹੀਂ ਤੋਰਿਆ ਜਾਂਦਾ। ਹੁਣ ਵੀ ਕਈ ਵਾਰ ਆਪ ਜੀ ਨੇ ਦੇਖਿਆ ਹੋਵੇਗਾ ਹੋਲੇ ਮਹੱਲੇ 'ਤੇ ਜਾਂ ਹੋਰ ਸਮੇਂ 'ਤੇ ਨਿਹੰਗ ਸਿੰਘ ਘੋੜ ਦੌੜ ਕਰਾਉਂਦਿਆਂ ਹੋਇਆਂ ਨੇਜੇ ਨਾਲ ਕਿੱਲਾ ਪੁੱਟਦੇ ਨੇ। ਸੋ ਇਹ ਕਿੱਲਾ ਕਿਉਂਕਿ ਜੜ੍ਹਾਂ ਦਰਖਤ ਦੀਆਂ ਹੇਠਾਂ ਹੋਣਗੀਆਂ, ਨੇਜੇ ਨਾਲ ਪੁੱਟਿਆ ਜਾਣਾ ਨਹੀਂ, ਅਸੀਂ ਕਹਿ ਦੇਵਾਂਗੇ ਕਿ ਤੁਸੀਂ ਕਿੱਲਾ ਨਹੀਂ ਪੁੱਟ ਸਕੇ। ਪਰ ਪੂਰੇ ਗੁਰੂ ਅੱਗੇ ਭਲਾ ਕੌਣ ਕਿਸੇ ਤਰ੍ਹਾਂ ਦਾ ਕੋਈ ਤੱਗ ਸਕਦਾ, ਕੌਣ ਹੇਰਾ ਫੇਰੀ ਕਰ ਸਕਦਾ, ਕੌਣ ਹਰਾ ਸਕਦਾ। ਸਤਿਗੁਰੂ ਅੰਤਰਜਾਮੀ ਸਭ ਜਾਣਦੇ ਹਨ। ਇਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ, ਦਰਖਤ ਨੂੰ ਉੱਪਰੋਂ ਕੱਟ ਕੇ ਇੱਕ ਕਿੱਲੇ ਦੀ ਸ਼ਕਲ ਦੇ ਦਿੱਤੀ, ਜੜ੍ਹਾਂ ਹੇਠਾਂ ਡੂੰਘੀਆਂ ਸਨ, ਅਤੇ ਸਤਿਗੁਰੂ ਜੀ ਨੂੰ ਇਸੇ ਤਰ੍ਹਾਂ ਹੀ ਜਾ ਆਖਿਆ। ਗੁਰੂ ਮਹਾਰਾਜ ਘੋੜੇ 'ਤੇ ਸਵਾਰ ਹੋ ਕੇ ਆਏ, ਨੇਜਾ ਹੱਥ ਵਿੱਚ ਪਕੜਿਆ, ਘੋੜਾ ਦੜਾਉਂਦਿਆਂ ਹੋਇਆਂ ਆ ਕੇ ਸਤਿਗੁਰਾਂ ਨੇ ਜ਼ੋਰ ਨਾਲ ਨੇਜਾ ਉਸ ਕਿੱਲੇ ਵਿੱਚ ਮਾਰਿਆ ਅਤੇ ਸਾਰਾ ਮੁੱਢ ਜੜ੍ਹਾਂ ਸਮੇਤ ਪੁੱਟ ਕੇ ਪਰੇ ਸੁੱਟ ਦਿੱਤਾ ਅਤੇ ਨਾਲ ਰਸਨਾ ਤੋਂ ਸਹਿਜ ਸੁਭਾਅ ਹੀ ਬਚਨ ਕਰ ਦਿੱਤਾ, ਲਓ ਮਾਉ ਵਾਲਿਓ ਤੁਹਾਡੀਆਂ ਜੜ੍ਹਾਂ ਪੁੱਟੀਆਂ ਗਈਆਂ। ਜਦੋਂ ਇਹ ਬਚਨ ਹੋ ਗਿਆ, ਜਿਹੜੇ ਸਿਆਣੇ ਸਨ ਘਬਰਾ ਉੱਠੇ, ਹਿਰਦੇ ਕੰਬ ਗਏ ਕਿ ਇਹ ਤਾਂ ਸਤਿਗੁਰਾਂ ਦਾ ਬਚਨ ਜ਼ਰੂਰ ਸੱਚ ਹੋਵੇਗਾ। ਅਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਨਾਰਾਜ਼ਗੀ ਵੀ ਜ਼ਾਹਰ ਕੀਤੀ, ਤੁਸਾਂ ਸ਼ਕਤੀ ਵੇਖਣੀ ਚਾਹੀ, ਕਰਾਮਾਤ ਵੇਖਣੀ ਚਾਹੀ, ਸੋ ਹੁਣ ਇਹ ਠੀਕ ਨਹੀਂ, ਇਹ ਨਗਰ ਉੱਜੜੇਗਾ। ਉਸ ਵਕਤ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ, ਜਿਨ੍ਹਾਂ ਦਾ ਸਤਿਗੁਰਾਂ ਨਾਲ ਆਨੰਦ ਕਾਰਜ ਹੋਣਾ, ਉਹ ਸਤਿਗੁਰੂ ਮਹਾਰਾਜ ਦੇ ਪਾਸ ਆਏ, ਕਿਰਪਾ ਕਰੋ ਸਤਿਗੁਰੂ, ਬਖਸ਼ ਲਓ, ਮੇਰੇ ਪੇਕੇ ਵਾਲਿਆਂ ਕੋਲੋਂ, ਸਾਡੇ ਨਗਰ ਵਾਲਿਆਂ ਕੋਲੋਂ ਗੁਨਾਹ ਹੋਏ ਹੈ, ਗਲਤੀ ਹੋਈ ਹੈ, ਕਿਰਪਾ ਕਰਕੇ ਬਖਸ਼ ਲਓ। ਸੋ ਉਸ ਵਕਤ ਸ਼ਰਣੀ ਆਇਆਂ ਤੱਕ ਕੇ ਸਤਿਗੁਰੂ ਜੀ ਨੇ ਬਚਨ ਕਹੇ ਸੀ ਕਿ ਜੋ ਬਚਨ ਹੋਏ ਜ਼ਰੂਰ ਪੂਰੇ ਹੋਣਗੇ, ਪਰ ਇੱਥੋਂ ਨਗਰ ਉੱਜੜੇਗਾ, ਕੁਝ ਦੂਰੀ 'ਤੇ ਜਾ ਕੇ ਵਸੇਗਾ, ਇੱਥੇ ਕੇਵਲ ਸਾਡੀ ਇਹ ਯਾਦਗਾਰ ਰਹੇਗੀ। ਸੋ ਉਹ ਮਾਉ ਨਗਰ ਉੱਥੋਂ ਉੱਜੜ ਕੇ ਉੱਥੋਂ ਹਟਵਾਂ ਹੋ ਕੇ ਵਸਿਆ। ਸਤਿਗੁਰਾਂ ਦਾ ਵਿਆਹ ਅਸਥਾਨ ਉਹ ਗੁਰਦੁਆਰਾ ਸਾਹਿਬ ਪ੍ਰਾਤਨ ਅਸਥਾਨ 'ਤੇ ਹੀ ਹੈ, ਸੁੰਦਰ ਦਰਬਾਰ ਸੁਭਾਏਮਾਨ ਹੈ, ਆਨੰਦ ਕਾਰਜ ਹੋਇਆ। ਅਤੇ ਜਿਵੇਂ ਪੰਜਾਬੀ ਸੱਭਿਆਚਾਰ ਦੇ ਵਿੱਚ ਰਿਵਾਜ਼ ਚੱਲਦਾ ਹੁੰਦਾ ਸੀ ਕਿ ਕੁਝ ਉਹ ਪੇਕੇ ਪੱਖ ਦੀਆਂ ਬੀਬੀਆਂ, ਖਾਸ ਤੌਰ 'ਤੇ ਵਿਆਹੰਦੜ ਲੜਕੀ ਦੀਆਂ ਭੈਣਾਂ ਸਾਲੀਆਂ ਇਕੱਤਰ ਹੋ ਕੇ ਆਪਣੇ ਵਿਆਹੁਣ ਆਏ ਭਾਈਏ ਜੀਜੇ ਨੂੰ ਮਜ਼ਾਕ ਕਰਦੀਆਂ ਸਨ, ਕੁਝ ਛੰਦ ਸੁਣੇ ਜਾਂਦੇ ਸਨ ਕਿ ਛੰਦ ਬਣਾ ਕੇ ਸੁਣਾਓ। ਉਸ ਵਕਤ ਸਤਿਗੁਰੂ ਮਹਾਰਾਜ ਦੇ ਕੋਲ ਮਾਤਾ ਗੰਗਾ ਜੀ ਦੇ ਭੈਣ, ਜੋ ਗੁਰੂ ਕੀ ਸਾਲੀ ਲੱਗਦੇ ਹਨ, ਬੀਬੀ ਹਰਹਾਂ ਜੀ, ਉਹ ਵੀ ਆਏ ਔਰ ਉਹਨਾਂ ਨੇ ਆਪਣੇ ਉਸ ਸੁਭਾਅ ਮੁਤਾਬਕ ਕਿਹਾ ਕੁਝ ਛੰਦ ਸੁਣਾਓ। ਸਤਿਗੁਰਾਂ ਨੇ ਪਰਮਾਤਮਾ ਦੀ ਸਿਫਤ ਸਲਾਹ ਵਾਲੇ ਛੰਦ ਸੁਣਾਏ, ਜਿਸ ਦਾ ਨਾਮ ਫੁਨਹੇ ਰੱਖਿਆ ਹੈ। ਇਹ ਫੁਨਹੇ ਅੜਿੱਲ ਦੀ ਹੀ ਚਾਲ ਹੈ, ਜਿਵੇਂ ਕਲਗੀਧਰ ਪਿਤਾ ਜੀ ਦਾ ਪਾਵਨ ਬਚਨ ਅੜਿੱਲ ਆਪਾਂ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ, ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹਿ, ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹਿ। ਇਹ ਜਿਹੜਾ ਹੋ ਪਦ ਹੈ ਇਹ ਮਾਤਰਾ ਤੋਂ ਬਾਹਰ ਲਾਇਆ ਜਾਂਦਾ ਹੈ ਚਾਲ ਦੀ ਸੁੰਦਰਤਾ ਵਧਾਉਣ ਵਾਸਤੇ, ਇਸ ਦੀ ਗਿਣਤੀ ਮਾਤਰਾ ਦੇ ਵਿੱਚ ਨਹੀਂ ਹੁੰਦੀ। ਇਸੇ ਤਰ੍ਹਾਂ ਅੜਿੱਲ ਦੀ ਚਾਲ ਹੀ ਇਸ ਫੁਨਹੀ ਦੀ ਹੋਇਆ ਕਰਦੀ ਹੈ, ਅਤੇ ਇਹਦੇ ਨਾਲ ਸਤਿਗੁਰਾਂ ਨੇ ਮਾਤਰਾ ਤੋਂ ਬਾਹਰ ਵਾਧੂ ਹਰਹਾਂ ਲਫਜ਼ ਲਗਾਇਆ ਹੈ, ਇਸ ਕਰਕੇ ਇਸ ਛੰਦ ਨੂੰ ਹਰਹਾਂ ਛੰਦ ਵੀ ਕਿਹਾ ਜਾਂਦਾ ਹੈ। ਹੋਰ ਵੀ ਅਨੇਕਾਂ ਇਸ ਦੇ ਨਾਮ ਹਨ, ਫੁਨਹੇ ਪੁਨਾ ਪੁਨਾ ਆਉਣ ਕਰਕੇ ਵੀ ਫੁਨਹੇ ਕਿਹਾ ਜਾਂਦਾ ਹੈ। ਸੋ ਇਸ ਪ੍ਰਕਾਰ ਮਹਾਰਾਜ ਜੀ ਨੇ ਇਹ ਛੰਦ ਰਚਨਾ ਕੀਤੀ ਹੈ, ਆਪ ਇਹ ਅੰਮ੍ਰਿਤ ਰੂਪ ਗੁਰਬਾਣੀ ਆਪਣੇ ਵਿਆਹ ਵਕਤ ਸਤਿਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀ, ਹਰਹਾਂ ਜੀ ਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ। ਅਤੇ ਹਰਹਾਂ ਛੰਦ ਦਾ ਨਾਮ ਵੀ ਹੈ, ਫੁਨਹੇ ਵੀ ਇਸ ਦਾ ਨਾਮ ਹੈ, ਅੜਿੱਲ ਦੀ ਚਾਲ ਹੈ। ਸੋ ਇਹ ਹਰਹਾਂ ਜਿਹੜਾ ਪਦ ਹੈ ਤਕਰੀਬਨ ਹਰੇਕ ਪੌੜੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ ਹੈ। ਪਹਿਲੀ ਪੌੜੀ ਅੰਦਰ ਨਹੀਂ, ਬਾਕੀ ਅਗਲੀਆਂ ਪੌੜੀਆਂ ਦੇ ਵਿੱਚ ਆ ਰਿਹਾ ਹੈ। ਇੱਕ ਦੋ ਪੌੜੀਆਂ ਹਰਹਾਂ ਤੋਂ ਬਿਨਾਂ ਆਉਣਗੀਆਂ, ਬਾਕੀ ਸਾਰੀਆਂ ਪੌੜੀਆਂ ਵਿੱਚ ਹਰਹਾਂ ਅੱਖਰ ਆ ਰਿਹਾ ਹੈ। ਅਤਿਅੰਤ ਕਲਿਆਣਕਾਰੀ ਸੁੰਦਰ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਸਰਵਣ ਕਰੀਏ ਜੀ।
ਫੁਨਹੇ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਾਥ ਕਲਮ ਅਗੰਮ, ਮਸਤਕ ਲੇਖਾਵਤੀ, ਉਰਜ ਰਹਿਓ ਸਭ ਸੰਗ, ਅਨੂਪ ਰੂਪਾਵਤੀ। ਉਸਤਤ ਕਹਿਣ ਨਾ ਜਾਇ, ਮੁਖ ਹੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ।
ਲੇਖਾਵਤੀ ਰੂਪਾਵਤੀ, ਇਸ ਤਰ੍ਹਾਂ ਪਾਠ ਕਰਨੇ ਨੇ ਜਿਵੇਂ ਆਪ ਜੀ ਨੇ ਭਾਈ ਸਾਹਿਬ ਜੀ ਕੋਲੋਂ ਸੁਣਿਆ ਹੈ। ਲਿਖਾਵਤੀ, ਲੱਲੇ ਨੂੰ ਸਿਹਾਰੀ ਨਹੀਂ ਲਗਾ ਦੇਣੀ, ਲਾਮ ਦਾ ਉਚਾਰਨ ਕਰਨਾ, ਅਤੇ ਲੇਖਾਵਤੀ ਰੂਪਾਵਤੀ ਇਉਂ ਵੀ ਉਚਾਰਨ ਨਹੀਂ ਕਰਨਾ, ਲੇਖਾਵਤੀ ਰੂਪਾਵਤੀ ਇਹ ਉਚਾਰਨ ਹੈ ਜੀ।
ਸੰਤ ਸਭਾ ਮਹਿ ਬੈਸ, ਕੇ ਕੀਰਤ ਮੈਂ ਕਹਾਂ, ਅਰਪੀ ਸਭ ਸੀਗਾਰ, ਇਹੋ ਜੀਓ ਸਭ ਦੇਵਾ। ਆਸ ਪਿਆਸੀ ਸੇਜ, ਸੋ ਕੰਤ ਵਿਛਾਈਐ, ਹਰ ਹਾਂ ਮਸਤਕ ਹੋਵੈ ਭਾਗ, ਤਾਂ ਸਾਜਨ ਪਾਈਐ। ਸਖੀ ਕਾਜਲ ਹਾਰ ਤੰਬੋਲ, ਸਭੈ ਕਿਛ ਸਾਜਿਆ, ਸੋ ਲਹਿ ਕੀਏ ਸੀਗਾਰ, ਕੇ ਅੰਜਨ ਪਾਜਿਆ। ਜੇ ਘਰ ਆਵੈ ਕੰਤ, ਤਾਂ ਸਭ ਕਿਛ ਪਾਈਐ, ਹਰ ਹਾਂ ਕੰਤੈ ਬਾਜ ਸੀਗਾਰ, ਸਭ ਬਿਰਥਾ ਜਾਈਐ। ਜਿਸ ਘਰ ਵਸਿਆ ਕੰਤ, ਸਾ ਵੱਡ ਭਾਗਣੇ, ਤਿਸ ਬਣਿਆ ਹੱਬ ਸੀਗਾਰ, ਸਾਈ ਸੁਹਾਗਣੇ। ਹਉ ਸੁੱਤੀ ਹੋਏ ਅਚਿੰਤ, ਮਨ ਆਸ ਪੁਰਾਈਆ, ਹਰ ਹਾਂ ਜਾ ਘਰ ਆਇਆ ਕੰਤ, ਤਾਂ ਸਭ ਕਿਛ ਪਾਈਆ। ਆਸਾ ਇਤੀ ਆਸਕ, ਆਸ ਪੁਰਾਈਐ, ਸਤਿਗੁਰ ਭਏ ਦਿਆਲ, ਤਾਂ ਪੂਰਾ ਪਾਈਐ। ਮੈਂ ਤਨ ਅਵਗਣ ਬਹੁਤ, ਕੇ ਅਵਗਣ ਛਾਇਆ, ਹਰ ਹਾਂ ਸਤਿਗੁਰ ਭਏ ਦਿਆਲ, ਤਾਂ ਮਨ ਠਹਿਰਾਇਆ।
ਆਸਾ ਇਤੀ ਆਸਕ, ਆਸ ਪੁਰਾਈਐ, ਆਮ ਤੌਰ 'ਤੇ ਸਰੂਪਾਂ ਵਿੱਚ ਜੋ ਪਾਠ ਛਪਦਾ ਹੈ ਉਹ ਇਉਂ ਛਪਦਾ ਹੈ, ਆਸਾ ਇਤੀ ਆਸ ਕੇ ਆਸ ਪੁਰਾਈ ਹੈ, ਕਿ ਵੱਖਰਾ ਕਰਕੇ ਛਾਪਿਆ ਹੁੰਦਾ ਹੈ, ਪਰ ਮੂਲ ਰੂਪ ਵਿੱਚ ਪਾਠ ਆਸਕ ਇਕੱਠਾ ਹੈ, ਆਸਾ ਇਤੀ ਆਸਕ। ਮਹਾਰਾਜ, ਮੈਂ ਆਪ ਜੀ ਦੇ ਦਰ ਦਾ ਆਸ਼ਕ ਹਾਂ, ਮੈਨੂੰ ਆਪ ਜੀ ਦੀ ਬਹੁਤੀ ਆਸਾ ਹੈ, ਆਪ ਹੀ ਕਿਰਪਾ ਕਰਕੇ ਆਸ ਪੂਰੀ ਕਰ ਦਿਓ। ਆਸ ਪੁਰਾਈ ਹੈ, ਆਸ ਪੂਰੀ ਕਰਨ ਵਾਲੇ ਹੋ। ਆਸਾ ਇਤੀ ਆਸਕ, ਆਸ ਪੁਰਾਈਐ, ਇਉਂ ਪਾਠ ਕਰਨਾ ਹੈ ਜੀ।
ਕਹੋ ਨਾਨਕ ਬੇਅੰਤ, ਬੇਅੰਤ ਧਿਆਇਆ, ਦੁੱਤਰ ਇਹੋ ਸੰਸਾਰ, ਸਤਿਗੁਰੂ ਤਰਾਇਆ। ਮਿਟਿਆ ਆਵਾ ਗਾਉਣ, ਜਾਂ ਪੂਰਾ ਪਾਇਆ, ਹਰ ਹਾਂ ਅੰਮ੍ਰਿਤ ਹਰ ਕਾ ਨਾਮ, ਸਤਿਗੁਰ ਤੇ ਪਾਇਆ। ਮੇਰਾ ਹਾਥ ਪਦਮ, ਆਂਗਨ ਸੁਖ ਬਾਸਨਾ, ਸਖੀ ਮੋਰੈ ਕੰਠ ਰਤਨ, ਪੇਖ ਦੁਖ ਨਾਸਨਾ।
ਮੇਰਾ ਹਾਥ ਪਦਮ, ਆਂਗਨ ਸੁਖ ਬਾਸਨਾ, ਆਂਗਨ ਪਾਠ ਕਰਨਾ ਹੈ। ਹਾਂਜੀ।
ਬਾਸੋ ਸੰਗ ਗੋਪਾਲ, ਸਗਲ ਸੁਖ ਰਾਸ ਹਰ, ਹਰ ਹਾਂ ਨਵ ਹਰ ਹਾਂ ਰਿੱਧ ਸਿੱਧ ਨਵ ਨਿੱਧ, ਬਸ ਹੈ ਜਿਸ ਸਦਾਕਾਰ। ਪਰ ਤ੍ਰੇ ਰਾਵਣ ਜਾਹੇ, ਸੇਈ ਤਾਂ ਲਾਜੀਐ ਹੈ।
ਤਾਂ ਲਾਜੀਐ ਹੈ, ਪਾਠ ਇਕੱਠਾ ਕਰਨਾ। ਆਮ ਤੌਰ 'ਤੇ ਇਹ ਤਾਂ ਲਾਜੀਐ ਹੈ ਵੱਖਰਾ ਵੱਖਰਾ ਛਪਿਆ ਹੁੰਦਾ ਹੈ, ਦੂਸਰੇ ਅਰਥਾਂ ਵਿੱਚ ਇਹ ਵੱਖ ਵੱਖ ਪਾਠ ਕੀਤਾ ਜਾਂਦਾ ਹੈ। ਮੁੱਖ ਰੂਪ ਵਿੱਚ ਤਾਂ ਲਾਜੀਐ ਇਕੱਠਾ ਹੈ, ਪਰ ਤ੍ਰੇ ਰਾਵਣ ਜਾਹੇ, ਸੇਈ ਤਾਂ ਲਾਜੀਐ ਹੈ।
ਪਰ ਤ੍ਰਿਅ ਰਾਵਣ ਜਾਹਿ ਸੇਈ ਤਾ ਲਾਜੀ ਹੈ ਨਿਤ ਪ੍ਰਤ ਹਿਰ ਹੈ ਪਰ ਦਰਬ ਛਿਦਰ ਕਤ ਢਾਕੀ ਹੈ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲੈ ਧਰ ਸੋਹਤੀ ਦਹ ਦਿਸ ਚਮਕੈ ਬੀਜੁਲ ਮੁਖ ਕਉ ਜੋਹਤੀ ਖੋਜਤ ਫਿਰਾਉ ਵਿਦੇਸ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ ਬੱਧ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਹਿ ਨਾਇਆ ਰਾਮਦਾਸ ਸਰ ਚਾਤ੍ਰਿਕ ਚਿੱਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ
ਸਤਿਸੰਗਤ ਜੀ ਆਪ ਜੀ ਨੇ ਦਸਵੀਂ ਪੌੜੀ ਦਾ ਪਾਠ ਜੋ ਹੈ ਸਰਵਣ ਕੀਤਾ ਹੈ ਜਿੱਥੋਂ ਦਸਵੀਂ ਪੌੜੀ ਪ੍ਰਾਰੰਭ ਹੁੰਦੀ ਹੈ ਆਪ ਜੀ ਨੂੰ ਗਿਆਨੀ ਜੀ ਨੇ ਬੜਾ ਸ਼ੁੱਧ ਉਚਾਰਨ ਹਾਹੇ ਦੇ ਸਹਿਤ ਸਰਵਣ ਕਰਾਇਆ ਸੀ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਇੱਥੇ ਰਾਗੀ ਸਿੰਘ ਸਾਹਿਬਾਨ ਬਦੋ ਪਾਠ ਕਰਦੇ ਹਨ ਹਾਹਾ ਗੁਪਤ ਕਰ ਜਾਂਦੇ ਹਨ ਆਮ ਕਰਕੇ ਸਾਡੇ ਪਾਠੀ ਸਿੰਘ ਵੀ ਕਈ ਵਾਰੀ ਬਦੋ ਪੁਰਖ ਵਿਧਾਤੈ ਬਦੋ ਹੀ ਕਰ ਜਾਂਦੇ ਨੇ ਹਾਹਾ ਗੁਪਤ ਰਹਿ ਜਾਂਦਾ ਹੈ ਪਰ ਜਿਵੇਂ ਆਪ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਾਠ ਸਰਵਣ ਕਰਾਇਆ ਹੈ ਇਸੇ ਤਰ੍ਹਾਂ ਦੇ ਨਾਲ ਹੀ ਹਾਹਾ ਨਾਲ ਔਂਕੜ ਬੁਲਾਉਣਾ ਧੱਦੇ ਦਾ ਹੋੜਾ ਵੀ ਤੋ ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਇਸ ਤਰ੍ਹਾਂ ਇਸ ਪਾਠ ਦਾ ਉਚਾਰਨ ਹੈ ਜੀ
ਮਿਤ ਕਾ ਚਿਤ ਅਨੂਪ ਮਰਮ ਨ ਜਾਣੀਐ ਗਾਹਕ ਗੁਣੀ ਅਪਾਰ ਸੋ ਤਤ ਪਛਾਨੀਐ ਚਿਤ ਹੈ ਚਿਤ ਸਮਾਇ ਤਾ ਹੋਵੈ ਰੰਗ ਘਨਾ ਹਰ ਹਾਂ ਚੰਚਲ ਚੋਰ ਹੈ ਮਾਰ ਤਾ ਪਾਵਹਿ ਸਚ ਧਨ ਸੁਪਨੈ ਉਭੀ ਭਈ ਗਹਿਓ ਕੀ ਨਾ ਅੰਚਲ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲ ਖੋਜਾਉ ਤਾ ਕੇ ਚਰਣ ਕਹਾਉ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਇ ਸਖੀ ਪ੍ਰਿਉ ਪਾਈਐ ਨੈਣ ਨੈਣ ਨਾ ਦੇਖ ਹੈ ਸਾਧ ਸੇ ਨੈਣ ਬਿਹਾਲਿਆ ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਇ ਦਿਨੋ ਦਿਨ ਘਟੀਐ ਪੰਕਜ ਫਾਥੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ਹੈ ਕੋਉ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇੱਕ ਸ੍ਰੀ ਧਰ ਨਾਥ ਜੇ ਟੂਟੇ ਲੇ ਸਾਂਠ
ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਇਉਂ ਕੱਟੀਐ ਬੋਲਣਾ ਹੈ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ ਇਹ ਘਟੀਐ ਕਰਕੇ ਨਹੀਂ ਬੋਲਣਾ ਘਟੀਐ ਪੋਲਾ ਬੋਲਣਾ ਹਾਂਜੀ
ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾਵਹਿ ਦੂਤ ਕਵਨ ਬਿਦ ਮਾਰਣੇ ਤੀਖਣ ਬਾਣ ਚਲਾਇ ਨਾਮ ਪ੍ਰਭ ਧਿਆਈਐ ਹਰ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈਐ
ਜਿਵੇਂ ਸਹਿਸ ਕਿਰਤੀ ਸਲੋਕਾਂ ਦੇ ਵਿੱਚ ਪੈਰ ਜਈਏ ਵਾਲੇ ਅੱਖਰਾਂ ਦਾ ਉਚਾਰਨ ਆਪਾਂ ਕਰਦੇ ਸੁਣਦੇ ਆਏ ਹਾਂ ਇਸੇ ਪ੍ਰਕਾਰ ਇਹ ਉਚਾਰਨ ਆਇਆ ਹੈ ਨਾਮ ਪ੍ਰਭ ਧਿਆਈਐ ਧੱਦੇ ਸਿਹਾਰੀ ਐੜੇ ਕੰਨਾਂ ਲਾ ਕੇ ਧਾਈਐ ਨਹੀਂ ਬੋਲਣਾ ਨਾਮ ਪ੍ਰਭ ਧਿਆਈਐ
ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁਟਾਈ ਖਾਵਹ ਪੁੰਚਹ ਸਭ ਗੁਰਮੁਖ ਛੁਟਾਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਾਰ ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਾਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਨ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਤ ਪੁਨੀਤ ਕਤਹਿ ਨਹੀਂ ਸੇਵੀਐ ਝੂਠੈ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਹਾਂ ਹਉ ਬਲਿਹਾਰੀ ਤਿੰਨ ਜੇ ਦਰਗਹਿ ਜਾਣਿਆ
ਹਾਂਜੀ ਸਾਧ ਸੰਗ ਜੀ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਕਈ ਪਾਠੀ ਸਿੰਘ ਜਿਹੜਾ ਹੈ ਇਹਨੂੰ ਚੰਦਿਆਉਰੀ ਕਰਕੇ ਪਾਠ ਕਰਦੇ ਹਨ ਪਰ ਜੇ ਆਪਾਂ ਅੱਖਰਾਂ ਵੱਲ ਧਿਆਨ ਦੇਈਏ ਚੰਦਿਆਉਰੀ ਪਾਠ ਤਾਂ ਕਦੇ ਵੀ ਨਹੀਂ ਬਣੇਗਾ ਬਹੁਤ ਥਾਵਾਂ 'ਤੇ ਪਾਠ ਕਰਦਿਆਂ ਸਿੰਘਾਂ ਨੂੰ ਸੁਣਿਆ ਕਿ ਉਹ ਹਰ ਚੰਦਿਆਉਰੀ ਪੇਖ ਪੜ੍ਹਦੇ ਹਨ ਪਰ ਇਹਦਾ ਉਚਾਰਨ ਇਸ ਤਰ੍ਹਾਂ ਕਦੇ ਵੀ ਨਹੀਂ ਬਣੇਗਾ ਤਾਂ ਇਸ ਕਰਕੇ ਜਿਵੇਂ ਆਪ ਜੀ ਨੇ ਗਿਆਨੀ ਜੀ ਕੋਲ ਸਰਵਣ ਕੀਤਾ ਹੈ ਪਾਠ ਇਸੇ ਤਰ੍ਹਾਂ ਹੀ ਇਹਦਾ ਬਣੇਗਾ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਚੰਦਿਆਉਰੀ ਪਾਠ ਨਹੀਂ ਕਰਨਾ ਜੀ
ਕੀਨੇ ਕਰਮ ਅਨੇਕ ਗਵਾਰ ਬੇਕਾਰ ਕਹਨ ਮਹਾ ਦੁਰਗੰਧਤ ਵਾਸ ਸਾਠ ਕਾ ਸ਼ਾਰ ਤਾਨ
ਸਾਠ ਕਾ ਸ਼ਾਰ ਤਾਨ ਸਾਠ ਪੋਲਾ ਬੋਲਣਾ ਸੱਠ ਨਹੀਂ ਕਰਨਾ
ਫਿਰ ਤਾਉ ਗਰਭ ਗੁਬਾਰ ਮਰਨ ਨਹਿ ਜਾਨਈ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨਈ ਜਿਸ ਕੀ ਪੂਜੈ ਔਧ ਤਿਸੈ ਕੌਣ ਰਾਖਈ ਵੈਦਕ ਅਨਕ ਉਪਾਵ ਕਹਾਂ ਲਉ ਭਾਖਈ ਏਕੋ ਚੇਤ ਗਵਾਰ ਕਾਜ ਤੇਰਾ ਆਵਈ ਹਰ ਹਾਂ ਬਿਨ ਨਾਵੈ ਤਨ ਛਾਰ ਬ੍ਰਿਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਜਾਈ ਮਿਲ ਮਿਲ ਖਾਵਹਿ ਸੰਤ ਸਗਲ ਕਉ ਦੀਜਾਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਉ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ
ਹੁਣ ਇਹ ਬਾਣੀ 23 ਪੌੜੀਆਂ ਮਹਾਰਾਜ ਨੇ ਉਚਾਰਨ ਕੀਤੀ ਸੰਪੂਰਨਤਾ ਹੋਈ ਹੈ ਅੱਗੇ ਜੋ ਸਤਿਗੁਰੂ ਜੀ ਦੇ ਉਚਾਰਨ ਕੀਤੇ ਸਲੋਕ ਆ ਰਹੇ ਨੇ 11 ਸਲੋਕ ਇਸ ਬਾਣੀ ਦਾ ਸਿਰਲੇਖ ਸਤਿਗੁਰਾਂ ਰੱਖਿਆ ਚੌ ਬੋਲੇ ਚੌ ਬੋਲੇ ਚਾਰ ਜਾਣਿਆਂ ਪ੍ਰਤੀ ਬੋਲ ਕੇ ਬਚਨ ਇਹਦੇ ਵਿੱਚ ਚਾਰ ਗੁਰਸਿੱਖਾਂ ਦੇ ਨਾਮ ਲੈ ਕੇ ਸਤਿਗੁਰਾਂ ਨੇ ਇਹ ਪਾਵਨ ਬਾਣੀ ਰਚੀ ਹੈ ਸੰਮਨ ਮੂਸਨ ਜਮਾਲ ਅਤੇ ਪਤੰਗ ਇਹ ਚਾਰ ਗੁਰੂ ਕੇ ਸਿੱਖ ਨੇ ਜਿਨ੍ਹਾਂ ਪ੍ਰਤੀ ਉਪਦੇਸ਼ ਉਚਾਰਨ ਕਰਦਿਆਂ ਹੋਇਆ ਇਹ ਬਾਣੀ ਰਚੀ ਇਹ ਗੁਰੂ ਪਿਆਰੇ ਗੁਰੂ ਕੇ ਸਿਦਕ ਦੀ ਮਿਸਾਲ ਹਨ ਗੁਰੂ ਉੱਪਰ ਭਰੋਸਾ ਅਤੇ ਸਿਦਕ ਰੱਖਣ ਵਾਲੇ ਸੋ ਸਾਧ ਸੰਗਤ ਜੀਓ ਲਾਹੌਰ ਦਾ ਸ਼ਹਿਬਾਜਪੁਰਾ ਇਲਾਕਾ ਹੈ ਉੱਥੇ ਭਾਈ ਸੰਮਣ ਜੀ ਅਤੇ ਭਾਈ ਮੂਸਣ ਜੀ ਗੁਰਮੁਖ ਪਿਆਰੇ ਹੋਏ ਨੇ ਪਿਓ ਪੁੱਤਰ ਬਹੁਤ ਮਿਹਨਤ ਕਰਦੇ ਜਿਵੇਂ ਅੱਜ ਅਸੀਂ ਆਪਣੇ ਪੈਸੇ ਬੈਂਕਾਂ ਵਿੱਚ ਜਮ੍ਹਾਂ ਕਰਾ ਲੈਂਦੇ ਹਾਂ ਪੁਰਾਣੇ ਸਮੇਂ ਵਿੱਚ ਬੈਂਕ ਵਗੈਰਾ ਤਾਂ ਹੁੰਦੇ ਨਹੀਂ ਸਨ ਸ਼ਾਹੂਕਾਰਾਂ ਦੇ ਕੋਲ ਲੋਕ ਆਪਣੀ ਬੱਚਤ ਜਮ੍ਹਾਂ ਕਰਾਇਆ ਕਰਦੇ ਸੀ ਭਾਈ ਸੰਮਣ ਮੂਸਣ ਜੋ ਵੀ ਕਿਰਤ ਕਰਦੇ ਔਰ ਉਹਦੇ ਵਿੱਚੋਂ ਜੋ ਬਚਤ ਕਰਦੇ ਉਹ ਆਪਣੇ ਮਹੱਲੇ ਦੇ ਸ਼ਾਹੂਕਾਰ ਦੇ ਕੋਲ ਜਮ੍ਹਾਂ ਕਰਾ ਦਿੰਦੇ ਸੀ। ਹੌਲੀ ਹੌਲੀ ਕਰਦਿਆਂ ਕਰਦਿਆਂ ਇਹਨਾਂ ਦੇ 500 ਦਮੜੇ ਸ਼ਾਹੂਕਾਰ ਕੋਲ ਇਕੱਤਰ ਹੋਏ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਪਹੁੰਚੇ ਨੇ ਸੰਗਤਾਂ ਸਿੱਖਾਂ ਸਮੇਤ। ਬੜਾ ਚਾਅ ਲਾਹੌਰ ਨਿਵਾਸੀ ਸੰਗਤਾਂ ਦੇ ਮਨ ਅੰਦਰ। ਗੁਰੂ ਕੇ ਚਰਨ ਗ੍ਰਹਿ ਵਿਖੇ ਪਵਾਈਏ, ਲੰਗਰ ਦੀ ਸੇਵਾ ਕਰੀਏ। ਇਹਨਾਂ ਗੁਰਸਿੱਖਾਂ ਦੇ ਮਨ ਅੰਦਰ ਵੀ ਚਾਓ ਆਇਆ ਕਿ ਅਸੀਂ ਵੀ ਸਤਿਗੁਰਾਂ ਦੀ ਸੇਵਾ ਕਰੀਏ। ਜਾ ਕੇ ਕਹਿ ਦਿੱਤਾ ਸੀ ਸ਼ਾਹੂਕਾਰ ਨੂੰ ਕਿ ਸਾਨੂੰ ਉਹ 500 ਜੋ ਦਮੜੇ ਹਨ ਉਹ ਦਿੱਤੇ ਜਾਣ, ਅਸੀਂ ਗੁਰੂ ਕਾ ਲੰਗਰ ਕਰਨਾ ਹੈ। ਕਹਿੰਦਾ ਤੁਹਾਡੀ ਅਮਾਨਤ ਹੈ, ਲੈ ਜਾਓ। ਸੋ ਉਸ ਵਕਤ ਸਤਿਗੁਰੂ ਜੀ ਨੂੰ ਸੱਦਾ ਦੇ ਆਏ, ਮਹਾਰਾਜ ਕੱਲ੍ਹ ਦਾ ਲੰਗਰ ਸਾਡੇ ਗ੍ਰਹਿ ਵਿਖੇ ਛਕਣਾ। ਅਤੇ ਜਦੋਂ ਸੇਠ ਕੋਲੋਂ ਦਮੜੇ ਲੈਣ ਲਈ ਅਤੇ ਜਾਂ ਕੁਝ ਹੋਰ ਉਧਾਰ ਰਾਸ਼ਨ ਪਾਣੀ ਲੈਣ ਦੇ ਵਾਸਤੇ ਵੀ ਇਹ ਗਏ, ਉੱਧਰ ਉਸ ਸੇਠ ਸ਼ਾਹੂਕਾਰ ਨੂੰ ਚੰਦੂ ਦੇ ਬੰਦਿਆਂ ਨੇ ਮੁਕਰਾ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀ ਲੜਕੀ ਦਾ ਨਾਤਾ ਮੋੜਿਆ ਹੈ, ਚੰਦੂ ਬਾਦਸ਼ਾਹੀ ਦੀਵਾਨ ਹੈ ਭਾਈ, ਕੋਈ ਉਹਨਾਂ ਦੀ ਮਦਦ ਕਰੇਗਾ ਚੰਦੂ ਉਹਦੇ 'ਤੇ ਗੁੱਸੇ ਹੋਵੇਗਾ, ਤੂੰ ਦੇਖ ਲੈ ਆਪਣਾ ਸ਼ਾਹੂਕਾਰਾ ਚਲਾਉਣਾ ਹੈ ਕਿ ਨਹੀਂ। ਮੁੱਕਰ ਗਿਆ ਸੇਠ ਸ਼ਾਹੂਕਾਰ, ਨਾ ਤਾਂ ਉਹ ਪੈਸੇ ਦਿੱਤੇ ਨਾ ਕੋਈ ਰਸਤ ਪਾਣੀ ਦਿੱਤਾ। ਚਿੰਤਾ ਉਪਜੀ ਮਨ ਵਿੱਚ ਭਾਈ ਸੰਮਨ ਮੂਸਣ ਦੇ, ਕੀ ਕੀਤਾ ਜਾਵੇ, ਕਿਵੇਂ ਹੁਣ ਇਹ ਲੰਗਰ ਚੱਲੇਗਾ। ਸੱਦਾ ਦੇ ਆਏ ਹਾਂ, ਸੰਗਤ ਨੂੰ ਲੰਗਰ ਕਰਨਾ ਵੀ ਜ਼ਰੂਰ ਹੈ। ਅਤੇ ਹੁਣ ਵਿਚਾਰ ਕੀਤੀ, ਗੁਰੂ ਕੇ ਸਿੱਖ ਵਾਸਤੇ ਕੁਝ ਵਾਧਾ ਕਰਨਾ, ਕੁਝ ਚੋਰੀ ਕਰਨੀ, ਕੁਝ ਧੱਕਾ ਕਰਨਾ, ਇਹ ਬੜਾ ਭਾਰੀ ਪਾਪ ਹੈ। ਪਰ ਸ਼ਾਹੂਕਾਰ ਕੋਲ ਸਾਡੀ ਅਮਾਨਤ ਹੈ, ਜੋ ਕੁਝ ਸੌਦਾ ਅਸੀਂ ਉਹਦੇ ਕੋਲੋਂ ਲੈਣਾ ਹੈ ਉਹਦੇ ਉੱਪਰ ਉਹ ਸਾਰੀ ਲਿਸਟ ਬਣਾ ਕੇ ਵਹੀ 'ਤੇ ਸਾਡੇ ਦਸਖਤ ਕਰਾ ਚੁੱਕਾ ਹੈ, ਅੰਗੂਠਾ ਲਵਾ ਚੁੱਕਾ ਹੈ। ਸਾਡੀ ਹੀ ਅਮਾਨਤ ਉਸਦੇ ਪਾਸ ਹੈ, ਕਿਸੇ ਵੀ ਤਰੀਕੇ ਆਪਣੀ ਅਮਾਨਤ ਉਹਦੇ ਕੋਲੋਂ ਲੈ ਆਉਣ ਵਿੱਚ ਕਿਸੇ ਪ੍ਰਕਾਰ ਕੋਈ ਗਲਤੀ ਨਹੀਂ, ਕਿਉਂਕਿ ਪਰਾਇਆ ਹੱਕ ਤਾਂ ਆਪਾਂ ਲੈਣਾ ਨਹੀਂ। ਰਾਤ ਦਾ ਸਮਾਂ ਹੋਇਆ, ਪੁਰਾਣੇ ਜੋ ਘਰਾਂ ਦੀ ਬਣਤਰ ਹੁੰਦੀ ਸੀ ਉੱਪਰ ਛੱਤ ਵਿੱਚ ਮੋਗੇ ਰੱਖੇ ਜਾਂਦੇ ਸਨ, ਕੋਈ ਦਾਣੇ ਵਗੈਰਾ ਉੱਪਰ ਸੁੱਕਣੇ ਪਾਉਣੇ ਅਤੇ ਉੱਪਰੋਂ ਮੋਗੇ ਤੋਂ ਹੀ ਹੇਠਾਂ ਸੁੱਟ ਦੇਣੇ, ਇਉਂ ਉਹ ਖੁੱਲ੍ਹਾ ਮੋਗਾ ਸੀ ਸ਼ਾਹੂਕਾਰ ਦੇ ਘਰ ਦੀ ਛੱਤ ਉੱਪਰ। ਭਾਈ ਸੰਮਨ ਮੂਸਣ ਗਏ, ਉਸ ਛੱਤ ਦੇ ਮੋਗੇ ਰਾਹੀਂ ਮੂਸਣ ਜੀ ਹੇਠਾਂ ਉਤਰੇ ਔਰ ਉਹ 500 ਦੀ ਥੈਲੀ ਰੱਖੀ ਹੋਈ ਸੀ ਉਹ ਚੁੱਕ ਕੇ ਉੱਪਰ ਆਪਣੇ ਪਿਤਾ ਨੂੰ ਫੜਾ ਦਿੱਤੀ। ਬੜੇ ਪ੍ਰਸੰਨ ਹੋਏ, ਜਦੋਂ ਮੋਗੇ ਰਾਹੀਂ ਉੱਪਰ ਨਿਕਲਣ ਲੱਗੇ ਸੇਠ ਦੀ ਅੱਖ ਖੁੱਲ੍ਹ ਗਈ, ਚੋਰ ਚੌਰ ਦਾ ਰੌਲਾ ਪਾਇਆ, ਹੇਠੋਂ ਉਸ ਨੇ ਲੱਤਾਂ ਪਕੜ ਲਈਆਂ। ਹੁਣ ਭਾਈ ਮੂਸਣ ਜੀ ਕੋਲੋਂ ਉੱਪਰ ਨਾ ਚੜ੍ਹਿਆ ਗਿਆ, ਜਦੋਂ ਹੁਣ ਉੱਪਰ ਨਹੀਂ ਚੜ੍ਹ ਸਕੇ, ਰੌਲਾ ਪੈ ਗਿਆ, ਲੋਕਾਂ ਦੇ ਆਉਣ ਦੀ ਵੀ ਸੰਭਾਵਨਾ ਹੈ। ਮੂਸਣ ਜੀ ਕਹਿਣ ਲੱਗੇ ਸੰਮਨ ਪਿਤਾ ਨੂੰ ਕਿ ਇਉਂ ਕਰੋ, ਜੇ ਆਪਾਂ ਇਉਂ ਫੜੇ ਗਏ ਅਸਲੀਅਤ ਤਾਂ ਕਿਸੇ ਨੇ ਜਾਣਨ ਦਾ ਯਤਨ ਨਹੀਂ ਕਰਨਾ, ਕਹਿਣਗੇ ਕਿ ਸਿੱਖ ਚੋਰੀ ਕਰਦੇ ਨੇ, ਸਿੱਖੀ ਨੂੰ ਲਾਜ ਲੱਗੇਗੀ, ਚੋਰੀ ਤਾਂ ਕੀਤੀ ਕੋਈ ਨਹੀਂ, ਆਪਣਾ ਹੱਕ ਹੀ ਲਿਆ, ਪਰ ਇਹ ਇੱਕ ਗਲਤ ਪ੍ਰਭਾਵ ਚੱਲਿਆ ਜਾਵੇਗਾ, ਹੁਣ ਗੁਰੂ ਕੀ ਸੇਵਾ ਵਾਸਤੇ ਆਪਣਾ ਤਨ ਮਨ ਧਨ ਸਭ ਕੁਝ ਹੀ ਵਾਰਨਾ ਪਵੇਗਾ, ਮੇਰਾ ਸੀਸ ਕੱਟ ਕੇ ਲੈ ਜਾਓ, ਤਾਂ ਕਿ ਫਿਰ ਪਛਾਣ ਨਾ ਰਹੇ ਕਿ ਕੌਣ ਸੀ। ਇਉਂ ਹੀ ਕੀਤਾ, ਸੰਮਨ ਜੀ ਨੇ ਤੇਗ ਦਾ ਵਾਰ ਕਰਕੇ ਸੀਸ ਕੱਟ ਲਿਆ, ਮੂਸਣ ਜੀ ਦਾ ਘਰੇ ਲੈ ਗਏ। ਰੋਜ਼ਾਨਾ ਦੀ ਤਰ੍ਹਾਂ ਪਰਮੇਸ਼ਰ ਦੇ ਭਾਣੇ ਵਿੱਚ ਪ੍ਰਸੰਨ ਰਹਿੰਦਿਆਂ ਹੋਇਆਂ ਉੱਠ ਕੇ ਨਿੱਤ ਕਿਰਿਆ ਕੀਤੀ, ਲੰਗਰ ਦੀ ਤਿਆਰੀ ਕੀਤੀ, ਹੋਰ ਆਪਣੇ ਸਕੇ ਸੰਬੰਧੀ ਜਿਹੜੇ ਕੋਈ ਪ੍ਰੇਮੀ ਸਨ ਸਤਸੰਗੀ ਨਾਲ ਲੈ ਕੇ ਲੰਗਰ ਤਿਆਰ ਕੀਤਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਔਰ ਸਾਧ ਸੰਗਤ ਜੀ ਜਦੋਂ ਲੰਗਰ ਵਰਤਣ ਲੱਗਾ, ਮਹਾਰਾਜ ਨੇ ਬਚਨ ਕੀਤਾ ਸੀ ਸੰਮਨ ਅੱਗੇ ਤੁਸੀਂ ਦੋਵੇਂ ਰਲ ਕੇ ਸੇਵਾ ਕਰਦੇ ਹੋ, ਅੱਜ ਮੂਸਣ ਕਿੱਥੇ ਹੈ। ਬੇਨਤੀ ਕੀਤੀ, ਮਹਾਰਾਜ ਰਾਜ ਤਾਂ ਥੱਕਿਆ ਪਿਆ, ਡੂੰਘੀ ਨੀਂਦ ਵਿੱਚ ਸੁੱਤਾ ਹੈ। ਮਹਾਰਾਜ ਕਹਿਣ ਲੱਗੇ ਸੁੱਤਾ ਕਿਉਂ ਹੈ, ਉਸ ਨੂੰ ਬੁਲਾਓ, ਕਹੋ ਆ ਕੇ ਸੇਵਾ ਕਰੇ। ਅਤੇ ਹੁਣ ਬੇਨਤੀ ਕਰ ਦਿੱਤੀ, ਮਹਾਰਾਜ ਉਹ ਐਸੀ ਨੀਂਦ ਵਿੱਚ ਸੁੱਤਾ ਪਿਆ ਕਿ ਜਿੱਥੋਂ ਕੇਵਲ ਆਪ ਜੀ ਦਾ ਬੁਲਾਇਆ ਹੀ ਜਾਗ ਸਕਦਾ ਹੈ, ਹੋਰ ਕਿਸੇ ਕੋਲੋਂ ਉਹ ਜਾਗ ਨਹੀਂ ਸਕਦਾ। ਉੱਧਰ ਕੌਤਕ ਇੱਕ ਇਹ ਵਾਪਰਿਆ ਸੀ ਕਿ ਜਦੋਂ ਰਾਤ ਵੇਲੇ ਉਹ ਧੜ ਮੂਸਣ ਦਾ ਹੇਠਾਂ ਡਿੱਗਾ, ਉਹ ਸੇਠ ਸ਼ਾਹੂਕਾਰ ਬੜਾ ਡਰਿਆ, ਮੇਰੇ ਘਰ ਵਿੱਚ ਇਉਂ ਅਣਪਛਾਤਾ ਧੜ ਪਿਆ, ਕਿਤੇ ਮੈਂ ਹੀ ਮੁਕੱਦਮੇ ਵਿੱਚ ਨਾ ਫਸਾਂ, ਕੀ ਕੀਤਾ ਜਾਵੇ। ਸੋਚਾਂ ਸੋਚ ਸੋਚ ਮੂਸਣ ਦੇ ਘਰ ਚਲਾ ਗਿਆ ਸੀ। ਸੰਮਣ ਨੂੰ ਜਾ ਕੇ ਕਿਹਾ ਸੀ, ਚੋਰ ਮੇਰੇ ਘਰ ਆਏ ਅਤੇ ਉਹਦੇ ਸਾਥੀ ਉਹਦਾ ਇੱਕ ਦਾ ਸਿਰ ਵੱਢ ਕੇ ਲੈ ਗਏ, ਧੜ ਮੇਰੇ ਘਰ ਪਿਆ, ਜੇ ਚੁੱਪ ਚੁਪੀਤੇ ਉਸ ਧੜ ਨੂੰ ਤੂੰ ਬੰਨੇ ਲਾ ਦੇਵੇਂ, ਮੈਂ ਤੇਰੀ 500 ਮੋਹਰ ਵੀ ਤੈਨੂੰ ਦੇਵਾਂਗਾ ਅਤੇ ਹੋਰ ਵੀ ਤੈਨੂੰ ਆਪਣੇ ਕੋਲੋਂ ਦੇਵਾਂਗਾ। ਸੋ ਉਸ ਵਕਤ ਸੰਮਣ ਜੀ ਕਹਿਣ ਲੱਗੇ, ਹੋਰ ਮੈਨੂੰ ਲੋੜ ਕੋਈ ਨਹੀਂ, ਮੈਂ ਤਾਂ ਕੇਵਲ ਆਪਣਾ ਹੀ ਹੱਕ ਲਿਆ। ਚੁੱਪ ਚੁਪੀਤੇ ਉਹ ਧੜ ਵੀ ਚੁੱਕ ਲਿਆਏ ਸੀ, ਅੰਦਰ ਮੰਜੇ 'ਤੇ ਉਹ ਧੜ ਅਤੇ ਸੀਸ ਇਕੱਠੇ ਰੱਖ ਦਿੱਤੇ ਸਨ। ਅਤੇ ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਿਹਾ ਸੀ ਕਿ ਆਵਾਜ਼ ਮਾਰ ਕੇ ਜਗਾ ਕੇ ਲਿਆ, ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਆਵਾਜ਼ ਨਾਲ ਹੀ ਜਾਗ ਸਕਦਾ ਹੈ, ਹੋਰ ਕਿਸੇ ਦੀ ਆਵਾਜ਼ ਨਾਲ ਉਹ ਜਾਗ ਨਹੀਂ ਸਕਦਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰਜੀ ਵਾਲੈ, ਸਭ ਕੁਝ ਕਰਨ ਕਾਰਨ ਦੇ ਸਮਰੱਥ ਸਤਿਗੁਰਾਂ ਨੇ ਆਵਾਜ਼ ਮਾਰੀ, ਭਾਈ ਮੂਸਨ ਉੱਠ ਕੇ ਬਾਹਰ ਆ, ਗੁਰੂ ਕੀਆਂ ਸੰਗਤਾਂ ਆਈਆਂ ਹਨ ਸੇਵਾ ਕਰ। ਕਿਰਪਾ ਕੀਤੀ ਸਤਿਗੁਰਾਂ ਨੇ, ਜੀਵਨ ਦਾਨ ਬਖਸ਼ਿਆ। ਵਾਹਿਗੁਰੂ ਵਾਹਿਗੁਰੂ ਕਰਦੇ ਭਾਈ ਮੂਸਨ ਜੀ ਉੱਠ ਆਏ ਸਨ ਅਤੇ ਆ ਕੇ ਗੁਰੂ ਕੀ ਸੇਵਾ ਦੇ ਵਿੱਚ ਲੱਗੇ ਸਨ। ਸੋ ਇਹ ਬਹੁਤ ਵੱਡੀ ਸਿਦਕ ਦੀ ਸਾਖੀ ਆ ਗੁਰਮੁਖਾਂ ਪਿਆਰਿਆਂ ਦੀ, ਬੜੇ ਵੱਡੇ ਪ੍ਰੇਮ ਕਿ ਗੁਰੂ ਕੀ ਸੇਵਾ ਵਾਸਤੇ ਆਪਣਾ ਤਨ, ਆਪਣੀ ਜਿੰਦੜੀ, ਸਭ ਕੁਝ ਹੀ ਕੁਰਬਾਨ ਕਰਕੇ ਫਿਰ ਵੀ ਗੁਰੂ ਕੀ ਰਜ਼ਾ ਵਿੱਚ ਰਾਜ਼ੀ ਰਹਿਣਾ, ਅਤੇ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸਾਰੀਆਂ ਕਾਮਨਾਵਾਂ ਵੀ ਪੂਰੀਆਂ ਕੀਤੀਆਂ ਅਤੇ ਗੁਰਮੁਖਾਂ 'ਤੇ ਕਿਰਪਾ ਵੀ ਕੀਤੀ ਸੀ। ਫਿਰ ਇਹ ਖਿਆਲ ਕਰਦਿਆਂ ਕਿ ਸੰਮਨ ਭਾਈ ਮੂਸਨ, ਕਿਧਰੇ ਮਨ ਅੰਦਰ ਇਹ ਖਿਆਲ ਨਾ ਆ ਜਾਵੇ, ਰੱਤੀ ਪਰ ਵੀ ਹੰਗਤਾਂ ਨਾ ਆ ਜਾਵੇ ਕਿ ਅਸੀਂ ਸੀਸ ਦੇਣ ਤੱਕ ਵੀ ਗੁਰੂ ਕੀ ਸੇਵਾ ਕੀਤੀ ਹੈ। ਤਾਂ ਮਹਾਰਾਜ ਨੇ ਬਚਨ ਕਹੇ ਕਿ ਸੰਮਨ ਜਾਓ ਇਸ ਪ੍ਰੇਮ ਕੀ, ਦਮ ਕਿਉਂ ਹੋਤੀ ਸਾਟ, ਰਾਮਨ ਹੋਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਟ। ਮੂਸਨ ਮਸਕਨ ਪ੍ਰੇਮ ਕੀ ਰਹੀ ਜੋ ਅੰਬਰ ਛਾਏ, ਬੀਦੇ ਬਾਂਦੇ ਜਗਤ ਬੀਦੇ ਬਾਂਦੇ ਪਵਲ ਮਹਿ, ਭਵਰ ਰਹੇ ਲਪਟਾਏ। ਸੋ ਇਹ ਮਹਾਰਾਜ ਨੇ ਬਚਨ ਕੀਤਾ ਤਾਂ ਕਿ ਮਨ ਵਿੱਚ ਕੋਈ ਥੋੜ੍ਹੀ ਲੇਸ਼ ਮਾਤਰ ਵੀ ਹੋਂ ਭਾਵਨਾ ਨਾ ਆ ਜਾਵੇ। ਦੋ ਗੁਰਮੁਖ ਪਿਆਰੇ ਤਾਂ ਇਹ ਹਨ, ਭਾਈ ਸੰਮਨ ਅਤੇ ਮੂਸਨ, ਦੋ ਹਨ ਭਾਈ ਜਮਾਲ ਅਤੇ ਪਤੰਗ, ਉਹਨਾਂ ਦੀ ਕੀ ਵਾਰਤਾ ਹੈ ਇਹ ਆਪਾਂ ਹੁਣ ਅਗਲੇ ਟਾਈਮ ਦੇ ਵਿੱਚ ਵਿਚਾਰਾਂਗੇ। ਬੇਨਤੀ ਕਰਕੇ ਫਿਰ ਅੱਗੇ ਇਹ ਪਾਠ ਬਾਣੀ ਦਾ ਆਰੰਭ ਹੋਵੇਗਾ। ਹੁਣ ਆਪਾਂ ਇੱਥੇ ਜ਼ਰਾ ਠਹਿਰਾਓ ਕਰੀਏ ਔਰ ਫਿਰ ਵਕਤ ਸਿਰ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਕੇ ਭਾਈ ਪਤੰਗ ਔਰ ਜਮਾਲ ਦੀ ਜਿਹੜੀ ਵਾਰਤਾ ਹੈ ਉਹ ਸਰਵਣ ਕਰਕੇ ਫਿਰ ਆਪਾਂ ਬਾਣੀ ਸੁਣਾਂਗੇ। ਹੁਣ ਇੱਥੇ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ, ਹਰ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।